रूप करत बेकार बिखड़े सब निरहु ते निर्या जनवंत नानक दया धारहु आड पव चल फेरिया कंडौत बंदन अनकबार सर्व कला समरथ तोलन ते राखो प्रभु नानक दे कर हथ कहा बुद्ध प्रभ तुष्ट हमारी वर्ण सकै महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी वाहिगुरु जी का खालसा वाहिगुरु जी की फतेह। गरीब नवाज कवर छतर तक दे मालक धन श्री गुरु ग्रंथ साहिब पातशाह महाराज जी दी पावन हजूरी विच जुड़ मिल बैठी गुरु रूप गुरु प्यारी साधु संगत जी आप जी श्रेष्ठ भागा वाले हो जिन्हां ने सतगुरु पातशाह महाराज जी के चरण परसे हन गुरु पातशाह महाराज जी की बख्शिशा द्वारा अमृत वेले तो सतगुरु पातशाह महाराज जी के दीवाना दियां हाजरियां भरियां ने रागी सिंघां दी रचना पासों आसज दी वार अते होर रस ने गुरबाणी दे शब्दां दा कीर्तन सरवण कीता है। मालक ने बख्शिश कीती है जो हर रोज सतगुरु पातशाह महाराज जी की लड़ी वार गुरबाणी की कथा सरवण करते हैं। अज भी सतगुरु पातशाह महाराज जिस प्रकार आपां नूं उपदेश दे रहे ने गुरु पातशाह महाराज जिस शब्द दे विच जीव नूं समझाउंदे ने कि इह मनुख केवल ते केवल इक जिहड़ी आस है उस अकाल पुरख परमेश्वर ते रख अते गुरु तो बगैर इस भौजल तो तरिया नहीं जाना गुरु धारण करना पवेगा। आओ जिस तरीके दे नाल सतगुरु पातशाह महाराज साढ़े ते बख्शां कर रहे हैं मन चित बिरतियां नूं एकागर करके गुरु पातशाह महाराज जी के पावन पवित्र शब्द दे नाल जुड़िए।
सतनाम श्री वाहिगुरु जी राग भैरव महला पंजवां द्रौपदी घर दूजा एक ओंकार सतगुर प्रसाद।
शहीदां दे सरताज सतगुरु अर्जन दे पातशाह महाराज भैरो राग दे विच चौहां पदियां वाला दूसरे घर सुरताल दे राही पावन पवित्र उपदेश बच रहे हैं। सतगुरु पातशाह महाराज इस शब्द नूं आरंभ करन तो पहला मंगल करदे ने एक ओंकार सतगुर प्रसाद एक अद्वैत स्वरूप परमेश्वर ओंकार जो सारिआं नूं प्रकाश करन वाला है। ऐसे परमेश्वर की प्राप्ति किवें हुंदी है सतगुर प्रसाद ਜਦੋਂ ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਕਿਰਪਾ ਦੇ ਨਾਲ ਮਨੁੱਖ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਦੀ ਪ੍ਰਾਪਤੀ ਕਰਦਾ। ਜਦੋਂ ਜੀਵ ਦੇ ਉੱਤੇ ਕਿਰਪਾ ਹੋ ਗਈ, ਰਹਿਮਤ ਹੋ ਗਈ, ਫਿਰ ਉਹ ਜੀਵ ਅਦਵੈਤ ਸਰੂਪ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਜਿਹੜਾ ਮਾਲਕ ਹੈ, ਫਿਰ ਉਹ ਮਨੁੱਖ ਉਸ ਪਰਮੇਸ਼ਵਰ ਵਾਹਿਗੁਰੂ ਦੀ ਪ੍ਰਾਪਤੀ ਕਰਦਾ ਹੈ।
ਸ੍ਰੀ ਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਦਾਤਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਆ, ਤੇਰੀ ਧਾਰ ਜੋ ਮਾਇਆ ਦਾ ਧਾਰ ਆਸਰਾ ਕੌਣ ਹੈ? ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ। ਐਸਾ ਜੋ ਪਰਮੇਸ਼ਵਰ ਵਾਹਿਗੁਰੂ ਤੇਰੀ ਧਾਰ ਹੈ, ਜੋ ਪਰਮੇਸ਼ਵਰ ਸ਼੍ਰੋਮਣੀ ਹੈ, ਸਭ ਤੋਂ ਵੱਡਾ ਹੈ, ਐਸਾ ਮਾਲਕ ਜਿਹੜਾ ਪਰਮੇਸ਼ਵਰ ਵਾਹਿਗੁਰੂ ਗੁਰਮੁਖੋ ਜੀਵ ਨੂੰ ਸੋਭਨੀ ਕਰ ਦੇਣ ਵਾਲਾ ਹੈ, ਤੇ ਮੋਹਨ ਸਭ ਦੇ ਮਨਾਂ ਨੂੰ ਮੋਹ ਲੈਣ ਵਾਲਾ, ਮੋਹਨ ਸੁੰਦਰ ਪਰਮੇਸ਼ਵਰ ਵਾਹਿਗੁਰੂ ਹੈ ਜੋ ਸਗਲ ਉਪਾਵਨ, ਸਾਰਾ ਅਸੀਂ ਸੰਸਾਰ ਦੇਖ ਰਹੇ ਹਾਂ, ਸ੍ਰਿਸ਼ਟੀ ਦੇਖ ਰਹੇ ਹਾਂ, ਕਿੰਨੇ ਭਾਂਤ ਦੇ ਲੋਕ ਦੇਖਦੇ ਹਾਂ, ਤੇ ਅਨੇਕਾਂ ਪ੍ਰਕਾਰ ਦੇ ਜੀਵ, ਜਿਸ ਪ੍ਰਕਾਰ ਚਾਰ ਖਾਣੀਆਂ ਹਨ, ਅੰਡ, ਜਿਰ, ਚੇਤਜ, ਉਤ, ਭੁਜ, ਇਹ ਚੌਹਾਂ ਖਾਣੀਆਂ ਨੂੰ ਪੈਦਾ ਕਰਨ ਵਾਲਾ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਮਨੁੱਖ ਨੂੰ ਪੈਦਾ ਕਰਨ ਵਾਲਾ, ਸਗਲ ਉਪਾਵਨ ਸਭ ਕੁਛ ਬਣਾਉਣ ਵਾਲਾ ਜਿਹੜਾ ਪਰਮੇਸ਼ਵਰ ਹੈ, ਨਿਰੰਕਾਰ ਜਿਸ ਦਾ ਕੋਈ ਆਕਾਰ ਨਹੀਂ, ਆਕਾਰਾਂ ਤੋਂ ਰਹਿਤ ਹੈ ਪਰਮੇਸ਼ਵਰ, ਐਸਾ ਮਾਲਕ ਤੇ ਮਨੁੱਖ ਕੀ ਬਖਸ਼ਦਾ ਹੈ? ਜਿਹੜਾ ਐਸਾ ਪਰਮੇਸ਼ਵਰ ਹੈ, ਜਿਸ ਪਰਮੇਸ਼ਵਰ ਦੇ ਸਰੂਪ ਬਾਰੇ ਗੁਰੂ ਪਾਤਸ਼ਾਹ ਮਹਾਰਾਜ ਜੀ ਉਚਾਰ ਰਹੇ ਹਨ, ਉਸ ਮਾਲਕ ਦੀ ਵਡਿਆਈ ਕਰ ਰਹੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਿੱਖਾ, ਜੇ ਐਸੇ ਮਾਲਕ ਦੀ ਪ੍ਰਾਪਤੀ ਕਰੇਗਾ, ਐਸੇ ਪਰਮੇਸ਼ਵਰ ਦੇ ਨਾਮ ਨੂੰ ਜਪੇਗਾ, ਕੀ ਪ੍ਰਾਪਤ ਹੁੰਦਾ ਹੈ? ਗੁਰਮੁਖੋ, ਉਹ ਸੁੱਖਾਂ ਦਾ ਦਾਤਾ ਹੈ, ਜੀਵ ਨੂੰ ਸੁੱਖ ਬਖਸ਼ਣ ਵਾਲਾ ਹੈ, ਇਸ ਕਰਕੇ ਉਸ ਨੂੰ ਸੁੱਖ ਦਾਤਾ ਵੀ ਕਿਹਾ ਜਾਂਦਾ ਹੈ। ਸੰਸਾਰਕ ਸੁੱਖ ਇਹ ਤਾਂ ਜਿਹੜੇ ਜੀਵ ਭੋਗਦਾ, ਪਰ ਉਹ ਕੈਸੇ ਸੁੱਖਾਂ ਦਾ ਦਾਤਾ ਹੈ, ਇਹੋ ਜਿਹਾ ਸੁੱਖ ਦਿੰਦਾ ਜਿਸ ਨੂੰ ਸਦਾ ਸੁੱਖ ਕਿਹਾ ਜਾਂਦਾ। ਸੰਸਾਰ ਦੇ ਜਿਹੜੇ ਕੁਛ ਸੁੱਖ ਪ੍ਰਾਪਤ ਹੋ ਜਾਣੇ, ਇਹ ਸਦਾ ਸੁੱਖ ਨਹੀਂ ਨੇ। ਸਦਾ ਸੁੱਖ ਕੀ ਹੈ? ਪਰਮੇਸ਼ਰ ਦੀ ਪ੍ਰਾਪਤੀ ਕਰ ਲੈਣੀ ਤੇ ਕੇਵਲ ਮੁਕਤੀ ਪ੍ਰਾਪਤ ਹੋ ਜਾਣੀ, ਉਸ ਨੂੰ ਸਦਾ ਸੁੱਖ ਕਿਹਾ ਜਾਂਦਾ। ਐਸੇ ਸੁੱਖਾਂ ਨੂੰ ਬਖਸ਼ਣ ਵਾਲਾ, ਜੀਵ ਨੂੰ ਮੁਕਤੀ ਦੇਣ ਵਾਲਾ, ਜੰਮਣ ਮਰਨ ਦੇ ਚੱਕਰ ਕੱਟਣ ਵਾਲਾ ਜਿਹੜਾ ਪਰਮੇਸ਼ਰ ਸੁੱਖਦਾਤਾ ਹੈ।
ਐਸਾ ਪ੍ਰਭ ਛੋੜ ਕਰਹਿ ਆਨ ਸੇਵਾ, ਕਵਨ ਵਿਖਿਆ ਰਸੁ ਮਾਤਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਹੜਾ ਸੁੱਖਾਂ ਦਾ ਦਾਤਾ ਮਾਲਕ ਹੈ, ਜੋ ਸਾਨੂੰ ਸੁੱਖ ਬਖਸ਼ਣ ਵਾਲਾ ਹੈ, ਕਹਿੰਦੇ ਐਸਾ ਪ੍ਰਭ ਛੋੜ ਕਰਹਿ ਅਨ ਸੇਵਾ। ਇਹ ਮਨੁੱਖ ਇਹੋ ਜਿਹੇ ਮਾਲਕ ਨੂੰ ਛੱਡ ਕਰਕੇ ਹੋਰਨਾਂ ਦੀ ਸੇਵਾ ਕਰੇਗਾ ਤੇ ਕੀ ਪ੍ਰਾਪਤ ਕਰ ਸਕਦਾ? ਕੁਛ ਪ੍ਰਾਪਤ ਨਹੀਂ ਹੋਵੇਗਾ, ਕਿਉਂਕਿ ਸੁੱਖਾਂ ਦਾ ਦਾਤਾ ਤੇ ਹੈ ਪਰਮੇਸ਼ਰ। ਸੁੱਖ ਤਾਂ ਮਿਲਣੇ ਹਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਦੇ ਨਾਲ ਸੁੱਖ ਮਿਲਣੇ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ, ਤੇ ਜੇ ਇਹੋ ਜਿਹੇ ਮਾਲਕ ਨੂੰ ਛੱਡ ਕਰਕੇ ਹੋਰਨਾਂ ਦੇ ਪਾਸ ਜਾਵੇਗਾ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉੱਥੋਂ ਕੁਛ ਵੀ ਨਹੀਂ ਮਿਲਣਾ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੈਸੇ ਨੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਕੀ ਪ੍ਰਾਪਤ ਹੁੰਦਾ ਹੈ। ਇੱਕ ਕਵੀ ਬਹੁਤ ਹੀ ਸੁੰਦਰ ਲਿਖਦਾ, ਉਹ ਕਹਿੰਦਾ ਹੈ, ਮਨੁੱਖ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਐਸੇ ਨੇ, ਇਹਨਾਂ ਦੇ ਪਾਸੋਂ ਸਾਰੇ ਹੀ ਪਦਾਰਥ ਪ੍ਰਾਪਤ ਹੁੰਦੇ ਆ। ਉਹ ਸੁੰਦਰ ਕਵਿਤਾ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਕਰਦਾ ਹੋਇਆ ਜੀਵ ਨੂੰ ਸਮਝਾਉਂਦਾ, ਉਪਦੇਸ਼ ਦਿੰਦਾ। ਕਹਿੰਦਾ, ਦੂਤ ਪੂਤ ਨੂਤ ਚਾਹੇ ਗਾਜ ਬਾਜ, ਸੂਤ ਚਾਹੇ ਭਲੀ ਕਰ, ਤੂਤ ਚਾਹੇ ਆਰ ਜਾ ਅਰੋਖ। ਦੁੱਧ ਚਾਹੀਦਾ, ਪੁੱਤ ਚਾਹੀਦਾ, ਨਹੁੰ ਚਾਹੀਦੀ ਹੈ, ਗਾਜ ਬਾਜ ਸੂਤ ਚਾਹੇ, ਹਾਥੀ ਘੋੜੇ ਚਾਹੀਦੇ ਹਨ, ਭਲੀ ਕਰਤੂਤ ਚਾਹੇ, ਫਿਰ ਮਨੁੱਖ ਦੀ ਕਰਤੂਤ ਵੀ ਚੰਗੀ ਹੋਣੀ ਚਾਹੀਦੀ ਹੈ। ਚੰਗੀ ਕਰਤੂਤ ਦਾ ਮਾਲਕ ਹੋਵੇ, ਜਿਸ ਮਨੁੱਖ ਦੀ ਕਰਤੂਤ ਨਹੀਂ ਚੰਗੀ, ਉਹ ਮਨੁੱਖ ਕਦੇ ਵੀ ਸੁੱਖ ਨਹੀਂ ਪਾਉਂਦਾ, ਇਸ ਲੋਕ ਦੇ ਵਿੱਚ ਵੀ ਦੁਖੀ ਰਹਿੰਦਾ ਤੇ ਪਰਲੋਕ ਦੇ ਵਿੱਚ ਵੀ ਦੁੱਖ ਪ੍ਰਾਪਤ ਕਰਦਾ। ਤੇ ਅੱਗੇ ਕਵੀ ਕਹਿੰਦਾ, ਆਰ ਜਾ ਅਰੋਖੋ। ਕਹਿੰਦੇ ਫਿਰ ਇਹ ਮਨੁੱਖ ਜੇ ਚਾਹੁੰਦਾ ਕਿ ਮੇਰੀ ਉਮਰ ਵੀ ਅਰੋਗ ਹੋਵੇ, ਉਮਰ ਨੂੰ ਕੋਈ ਰੋਗ ਨਾ ਲੱਗਿਆ ਹੋਵੇ, ਕਿਉਂਕਿ ਸਰੀਰ ਨੂੰ ਕੋਈ ਰੋਗ ਲੱਗ ਜਾਣਾ ਬੜਾ ਭਾਰੀ ਦੁੱਖ ਹੈ, ਜੇ ਸਰੀਰ ਨੂੰ ਰੋਗ ਲੱਗ ਜਾਣਾ। ਫਿਰ ਅੱਗੇ ਦ੍ਰਿਸ਼ਟਾਂਤ ਦਿੰਦਾ ਹੋਇਆ ਕਵਿਤਾ ਦੇ ਵਿੱਚ ਸਮਝਾਉਂਦਾ ਕਿ ਇਹ ਮਨੁੱਖ ਧਨ ਕੀ ਬਿਰਧਾਨ ਚਾਹੇ, ਜੇ ਚਾਹੁੰਦਾ ਕਿ ਮੈਨੂੰ ਧਨ ਬਹੁਤਾ ਜ਼ਿਆਦਾ ਪ੍ਰਾਪਤ ਹੋ ਜਾਵੇ, ਜੇ ਧਨ ਚਾਹੁੰਦਾ, ਧਨ ਕੀ ਬਿਰਧਾਨ ਚਾਹੇ, ਭਲੀ ਸੰਤਾਨ ਚਾਹੇ, ਜੇ ਧਨ ਦੇ ਨਾਲ ਨਾਲ ਇਹ ਵੀ ਚਾਹੁੰਦਾ ਕਿ ਮੇਰੀ ਸੰਤਾਨ ਵੀ ਚੰਗੀ ਹੋਵੇ, ਕਿਉਂਕਿ ਜਿਸ ਮਾਤਾ ਪਿਤਾ ਦੀ, ਜਿਨ੍ਹਾਂ ਮਾਪਿਆਂ ਦੀ ਸੰਤਾਨ ਨਹੀਂ ਚੰਗੀ, ਉਹਨਾਂ ਨੂੰ ਪਤਾ ਹੈ ਕਿ ਕਿੰਨਾ ਦੁੱਖ ਹੁੰਦਾ। ਹੁਣ ਜਿਹੜੀ ਸੰਤਾਨ ਨਸ਼ੇ ਦੇ ਵਿੱਚ ਗਲਤਾਨ ਹੋ ਕਰਕੇ ਅੱਧੀ ਰਾਤ ਨੂੰ ਘਰ ਦੇ ਵਿੱਚ ਆਵੇ, ਤਾਂ ਮਾਤਾ ਪਿਤਾ ਕਿੰਨੇ ਦੁਖੀ ਹਨ, ਕਿੰਨੇ ਦੁਖੀ ਹੁੰਦੇ ਆ। ਇਸ ਕਰਕੇ ਕਹਿੰਦੇ ਭਲੀ ਸੰਤਾਨ ਚਾਹੇ, ਜੇ ਚੰਗੀ ਸੰਤਾਨ ਚਾਹੁੰਦਾ, ਸੰਤਾਨ ਚੰਗੀ ਕਿਵੇਂ ਮਨੁੱਖ ਪ੍ਰਾਪਤ ਕਰ ਸਕਦਾ, ਕਿਉਂਕਿ ਸਭ ਤੋਂ ਪਹਿਲੀ ਮਾਸਟਰ ਮਾਤਾ ਹੈ ਬੱਚੇ ਦੀ। ਛੋਟੇ ਬੱਚੇ ਦੇ ਮਨ ਦੇ ਵਿੱਚ ਜਿਹੜਾ ਵੀ ਸੰਸਕਾਰ ਬਿਠਾ ਦੇਵੇਗੀ, ਉਹ ਪੱਥਰ ਤੇ ਲਕੀਰ ਹੁੰਦੇ ਆ ਛੋਟੇ ਬੱਚੇ ਨੂੰ ਜਿਹੜੇ ਸੰਸਕਾਰ ਦੇਦੇ ਨੇ। ਜਿਸ ਪ੍ਰਕਾਰ ਭਗਤ ਫਰੀਦ ਜੀ ਹੋਏ ਨੇ, ਭਗਤ ਫਰੀਦ ਜੀ ਦੀ ਮਾਤਾ ਨੇ ਭਗਤ ਫਰੀਦ ਜੀ ਨੂੰ ਉਪਦੇਸ਼ ਦਿੱਤਾ ਕਿ ਪੁੱਤਰ ਬੰਦਗੀ ਕਰਿਆ ਕਰ, ਮਾਤਾ ਜੇ ਬੰਦਗੀ ਕਰਾਂਗਾ ਕੀ ਪ੍ਰਾਪਤ ਹੋਵੇਗਾ। ਹਰ ਕਿਸੇ ਮਾਤਾ ਤੇ ਪਿਤਾ ਨੂੰ ਆਪਣੀ ਸੰਤਾਨ ਦੇ ਸੁਭਾਅ ਦਾ ਪਤਾ ਹੁੰਦਾ ਕਿ ਮੇਰੇ ਬੱਚੇ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ। ਸੋ ਇਸੇ ਪ੍ਰਕਾਰ ਭਗਤ ਫਰੀਦ ਜੀ ਦੀ ਮਾਤਾ ਨੂੰ ਆਪਣੇ ਪੁੱਤਰ ਦੇ ਸੁਭਾਅ ਦਾ ਪਤਾ ਹੈ ਕਿ ਇਸ ਨੂੰ ਕੀ ਚੰਗਾ ਲੱਗਦਾ। ਮਾਤਾ ਨੂੰ ਪਤਾ ਹੈ ਕਿ ਇਸ ਨੂੰ ਸ਼ੱਕਰ ਬਹੁਤ ਚੰਗੀ ਲੱਗਦੀ ਹੈ। ਪੁੱਤਰ, ਜੇ ਤੂੰ ਬੰਦਗੀ ਕਰੇਗਾ ਤੇ ਉਹ ਮਾਲਕ ਤੈਨੂੰ ਸ਼ੱਕਰ ਖਾਣ ਵਾਸਤੇ ਦੇਵੇਗਾ। ਇਹ ਲਾਲਚ ਦਿੱਤਾ ਗਿਆ ਤਾਂ ਠੀਕ ਹੈ ਮਾਤਾ, ਫਿਰ ਸਵੇਰੇ ਮੈਂ ਉੱਠ ਕਰਕੇ ਬੰਦਗੀ ਜ਼ਰੂਰ ਕਰਾਂਗਾ। ਮਾਤਾ ਆਪਣੇ ਪੁੱਤਰ ਤੋਂ ਪਹਿਲਾਂ ਉੱਠ ਕਰਕੇ ਉਹਦੀ ਬੰਦਗੀ ਵਾਸਤੇ ਤਿਆਰੀ ਕਰਨ ਲੱਗੀ ਹੈ ਕਿ ਮੇਰੇ ਪੁੱਤਰ ਨੇ ਅੱਜ ਬੰਦਗੀ ਕਰਨੀ ਹੈ। ਸੋ ਨਮਾਜ਼ ਪੜ੍ਹਨ ਤੋਂ ਪਹਿਲਾਂ ਇਸਲਾਮ ਧਰਮ ਦੇ ਵਿੱਚ ਗੁਰਮੁਖੋਂ ਮਸੱਲਾ ਵਛਾਉਂਦੇ ਆ। ਜਿਸ ਸਮੇਂ ਭਗਤ ਫਰੀਦ ਜੀ ਦੀ ਮਾਤਾ ਨੇ ਮਸੱਲਾ ਵਛਾਇਆ, ਉਹਦੇ ਥੱਲੇ ਸ਼ੱਕਰ ਦੀ ਪੁੜੀ ਰੱਖ ਦਿੱਤੀ। ਭਗਤ ਫਰੀਦ ਜੀ ਨੂੰ ਉਠਾਇਆ ਗਿਆ, ਉਠਾ ਕਰਕੇ ਬੰਦਗੀ ਦੇ ਵਿੱਚ ਲਾਇਆ। ਬੰਦਗੀ ਕੀਤੀ ਪਰਮੇਸ਼ਰ ਦੀ, ਪਰਮੇਸ਼ਰ ਦੇ ਨਾਮ ਨੂੰ ਜਪਿਆ। ਜਦੋਂ ਮਸੱਲਾ ਚੁੱਕਿਆ, ਥੱਲਿਓਂ ਸ਼ੱਕਰ ਦੀ ਪੁੜੀ ਨਿਕਲੀ। ਸ਼ੱਕਰ ਦੀ ਪੁੜੀ ਖਾ ਕਰਕੇ ਬੜਾ ਆਨੰਦ ਪ੍ਰਾਪਤ ਕੀਤਾ ਹੈ ਕਿ ਪਰਮੇਸ਼ਵਰ ਨੇ ਦਿੱਤੀ ਹੈ। ਸਮਾਂ ਬਤੀਤ ਹੁੰਦਾ ਗਿਆ, ਅਚਾਨਕ ਇੱਕ ਦਿਨ ਇਹੋ ਜਿਹਾ ਵੀ ਆਇਆ ਕਿ ਮਾਤਾ ਅੱਜ ਆਪਣੇ ਪੁੱਤਰ ਵਾਸਤੇ ਸ਼ੱਕਰ ਦੀ ਪੁੜੀ ਨਹੀਂ ਰੱਖ ਸਕੀ, ਚੇਤਾ ਭੁੱਲ ਗਿਆ। ਜਦੋਂ ਚੇਤਾ ਆਇਆ ਫਿਰ ਉਸ ਪਰਮੇਸ਼ਰ ਅੱਗੇ ਬੇਨਤੀ ਕੀਤੀ ਕਿ ਮਾਲਕ, ਜੇ ਅੱਜ ਮੇਰੇ ਪੁੱਤਰ ਨੂੰ ਸ਼ੱਕਰ ਨਾ ਪ੍ਰਾਪਤ ਹੋਈ, ਹੋ ਸਕਦਾ ਇਹਦੀ ਸ਼ਰਧਾ ਟੁੱਟ ਜਾਵੇ। ਜਿਹਦੀ ਸ਼ਰਧਾ ਟੁੱਟ ਗਈ ਤੇ ਹੋ ਸਕਦਾ ਬੰਦਗੀ ਕਰਨ ਤੋਂ ਹਟ ਜਾਵੇ। ਕਹਿੰਦੇ ਜਿਸ ਸਮੇਂ ਭਗਤ ਫਰੀਦ ਜੀ ਨੇ ਬੰਦਗੀ ਕਰਕੇ ਮੁਸੱਲਾ ਚੁੱਕਿਆ ਤੇ ਜਿੰਨੀ ਧਰਤੀ ਦੇ ਉੱਤੇ ਮੁਸੱਲਾ ਵਿਛਿਆ ਸੀ ਉਹ ਸਾਰੀ ਧਰਤੀ ਸ਼ੱਕਰ ਦੀ ਹੋ ਗਈ, ਉਹਨੇ ਰੱਜ ਕੇ ਸ਼ੱਕਰ ਖਾਧੀ ਹੈ। ਬੰਦਗੀ ਕਰਦਿਆਂ ਮਨ ਵਿੱਚ ਵਿਰਾਗ ਆ ਗਿਆ ਕਿ ਪਰਮੇਸ਼ਵਰ ਦੀ ਬੰਦਗੀ, ਮਾਲਕ ਦਾ ਨਾਮ ਬਾਹਰ ਜੰਗਲ ਦੇ ਵਿੱਚ ਜਾ ਕਰਕੇ ਲਿਆ ਜਾਵੇ। ਬਾਹਰ ਜਾ ਕਰਕੇ ਜੰਗਲ ਦੇ ਵਿੱਚ ਭਗਤੀ ਕੀਤੀ, ਪਰਮੇਸ਼ਵਰ ਦੇ ਨਾਮ ਨੂੰ ਜਪਿਆ। ਸੋ ਗੁਰਮੁਖੋ, 12 ਸਾਲ ਬਾਅਦ ਜਾ ਕਰਕੇ ਵਾਪਸ ਜਦੋਂ ਘਰ ਦੇ ਵਿੱਚ ਆਏ ਉਸ ਸਮੇਂ ਮਾਤਾ ਨੂੰ ਮਿਲੇ ਹੈ। ਭਗਤ ਫਰੀਦ ਜੀ ਜਦੋਂ 12 ਸਾਲਾਂ ਬਾਅਦ ਆਣ ਕਰਕੇ ਮਾਤਾ ਨੂੰ ਮਿਲੇ ਤੇ ਮਾਤਾ ਨੇ ਪੁੱਛਿਆ, ਪੁੱਤ ਤੈਨੂੰ ਸ਼ੱਕਰ ਵੀ ਖਵਾਈ, ਤੈਨੂੰ ਖੰਡ ਵੀ ਖਵਾਈ, ਤੈਨੂੰ ਸ਼ਹਿਦ ਵੀ ਖਵਾਇਆ, ਮਿਸ਼ਰੀ ਵੀ ਖਵਾਈ ਹੈ, ਤੈਨੂੰ ਮਿੱਠੀਆਂ ਵਸਤੂਆਂ ਮੈਂ ਬਹੁਤ ਜ਼ਿਆਦੀਆਂ ਖਵਾਈਆਂ ਨੇ, ਪਰ ਮੈਨੂੰ ਇਹ ਦੱਸ ਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਮਿਠਾਸ ਕਿੰਨੀ ਕੁ ਹੈ। ਇਹਨਾਂ ਸਾਰੀਆਂ ਮਿੱਠੀਆਂ ਚੀਜ਼ਾਂ ਦੇ ਵਿੱਚੋਂ ਕਿਸੇ ਇੱਕ ਚੀਜ਼ ਦੀ ਉਦਾਹਰਣ ਦੇ ਕਿ ਮਾਲਕ ਦਾ ਨਾਮ ਜਿਹੜਾ ਇੰਨਾ ਮਿੱਠਾ। ਉਸ ਸਮੇਂ ਭਗਤ ਫਰੀਦ ਜੀ ਨੇ ਫਿਰ ਗੁਰਬਾਣੀ ਉਚਾਰੀ, ਸ਼ੱਕਰ ਖੰਡ ਨਵਾਤ ਗੁੜ ਵਾਕਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੋਂ। ਕਿ ਮਾਤਾ ਮੈਨੂੰ ਸ਼ੱਕਰ ਵੀ ਖਵਾਈ ਆ, ਖੰਡ ਵੀ ਖਵਾਈ, ਨਿਵਾਤ ਕਹਿੰਦੇ ਮਿਸ਼ਰੀ ਵੀ ਖਵਾਈ ਹੈ, ਇਹ ਸਾਰੀਆਂ ਵਸਤੂਆਂ ਤੂੰ ਮੈਨੂੰ ਖਵਾਈਆਂ ਤੇ ਹਨ, ਇਹ ਮੈਂ ਤੇਰੇ ਹੱਥਾਂ ਦੇ ਪਾਸੋਂ ਪ੍ਰਾਪਤ ਕਰਕੇ ਛਕੀਆਂ ਨੇ, ਪਰ ਇਹ ਮਿੱਠੀਆਂ ਤੇ ਜ਼ਰੂਰ ਨੇ, ਪਰ ਜਿਹੜੀ ਮਿਠਾਸ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ ਨਾ, ਜਿਹੜਾ ਆਨੰਦ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ, ਉਹ ਇਹਨਾਂ ਚੀਜ਼ਾਂ ਦੇ ਵਿੱਚ ਆਨੰਦ ਨਹੀਂ। ਇਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਉਹ ਆਨੰਦ ਪ੍ਰਾਪਤ ਨਹੀਂ ਹੁੰਦਾ। ਉਹ ਤੇ ਮਿਠਾਸ ਪਰਮੇਸ਼ਰ ਦੇ ਨਾਮ ਦੀ ਐਸੀ ਹੈ, ਇਹਨਾਂ ਚੀਜ਼ਾਂ ਨੂੰ ਖਾ ਲਈਏ ਜਿੰਨਾ ਤੱਕ ਖਾਂਦੇ ਹਾਂ ਤੇ ਜ਼ਬਾਨ ਦਾ ਸਵਾਦ ਜਿਹੜਾ ਉਹਨਾਂ ਤੱਕ ਰਹਿੰਦਾ। ਪਰਮੇਸ਼ਰ ਦੇ ਨਾਮ ਦੀ ਮਿਠਾਸ ਐਸੀ ਹੈ, ਉਹ ਤੇ ਜਾਂਦੀ ਹੀ ਨਹੀਂ, ਉਹ ਤੇ ਰਸ ਬਣਿਆ ਰਹਿੰਦਾ। ਐਸਾ ਮਾਲਕ ਦਾ ਨਾਮ ਹੈ, ਐਸਾ ਪਰਮੇਸ਼ਰ ਦੇ ਨਾਮ ਦੇ ਵਿੱਚ ਗੁਰਮੁਖ ਮਿਠਾਸ ਹੈ। ਸੋ ਐਸੀ ਸੰਤਾਨ ਕਿਵੇਂ ਪ੍ਰਾਪਤ ਹੁੰਦੀ ਹੈ? ਗੁਰਮੁਖ ਜਦੋਂ ਮਾਤਾ ਉਪਦੇਸ਼ ਦੇਵੇ, ਜਦੋਂ ਮਾਤਾ ਉਪਦੇਸ਼ ਦਿੰਦੀ ਹੈ ਫਿਰ ਇਹੋ ਜਿਹੀਆਂ ਸੰਤਾਨਾਂ ਪ੍ਰਾਪਤ ਹੁੰਦੀਆਂ ਹਨ। ਤੇ ਕਵੀ ਕਹਿੰਦਾ ਧੰਨ ਕਿ ਸਾਨੂੰ ਉਪਦੇਸ਼ ਦਿੰਦਾ, ਤਾਂ ਕਵੀ ਕਹਿੰਦਾ ਧੰਨ ਕਿ ਬਿਰਧਾਨ ਚਾਹੇ ਭਲੀ ਸੰਤਾਨ ਚਾਹੇ। ਕਹਿੰਦੇ ਇਸੇ ਪ੍ਰਕਾਰ ਇਹ ਮਨੁੱਖ ਇਹੋ ਜਿਹੀ ਭਲੀ ਚੰਗੀ ਸੰਤਾਨ ਪ੍ਰਾਪਤ ਕਰਨੀ ਚਾਹੁੰਦਾ, ਆਗਿਆ ਮੈਂ ਜਹਾਨ ਚਾਹੇ। ਹੁਣ ਹਰੇਕ ਦੀ ਇੱਛਾ ਹੁੰਦੀ ਹੈ ਕਿ ਮੇਰਾ ਹਰ ਕੋਈ ਕਹਿਣਾ ਮੰਨੇ, ਕਿਉਂਕਿ ਭਾਵੇਂ ਪਰਿਵਾਰ ਦੇ ਵਿੱਚ ਹੀ ਮਨੁੱਖ ਹੈ ਨਾ, ਜੇ ਪਰਿਵਾਰ ਦੇ ਵਿੱਚ ਦੂਸਰੇ ਲੋਕ ਉਸ ਦੀ ਕਿਤੇ ਗੱਲ ਨਾ ਮੰਨਣ ਤਾਂ ਵੀ ਦੁਖੀ ਹੈ, ਤੇ ਸੰਸਾਰ ਦੀ ਤੇ ਗੱਲ ਹੀ ਅਲੱਗ ਹੈ। ਤੇ ਕਵੀ ਕਹਿੰਦਾ ਜੇ ਤੂੰ ਚਾਹੁੰਦਾ ਆਗਿਆ ਮੈਂ ਜਹਾਨ ਚਾਹੇ ਕਿ ਜਹਾਨ ਸੰਸਾਰ ਤੇਰੀ ਆਗਿਆ ਦੇ ਵਿੱਚ ਚੱਲੇ, ਤੇ ਕਿਵੇਂ ਚੱਲੇਗਾ? ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਕਹਿੰਦੇ ਤੂੰ ਮੇਰਾ ਬਣ ਜਾ, ਸਾਰਾ ਜਗਤ ਤੇਰਾ ਬਣਾ ਦੇਵਾਂਗਾ। ਇਸ ਕਰਕੇ ਆਗਿਆ ਮੈਂ ਜਹਾਨ ਚਾਹੇ, ਹਰੇ ਉਹ ਚਾਹੇ ਸੋਗ ਕੋ, ਸੋਗ ਦੂਰ ਕਰਨਾ ਚਾਹੁੰਦਾ। ਆਦਿ ਵਿਆਦੀ ਉਪਾਧੀ ਆਦਿਕ ਹੋਰ ਜਿਹੜੇ ਅਨੇਕਾਂ ਪ੍ਰਕਾਰ ਦੇ ਜਿਹੜੇ ਸੋਗ ਜਨਮ ਤੇ ਮਰਨ ਦੇ, ਜੇ ਦੂਰ ਕਰਨਾ ਚਾਹੁੰਦਾ। ਗਿਆਨ ਧਿਆਨ ਮੋਖ ਚਾਹੇ, ਸਦਾ ਸੰਤੋਖ ਚਾਹੇ। ਜੇ ਗਿਆਨ ਦੀ ਪ੍ਰਾਪਤੀ ਕਰਨੀ ਚਾਹੁੰਦਾ ਕਿ ਮੈਨੂੰ ਗਿਆਨ ਪ੍ਰਾਪਤ ਹੋ ਜਾਵੇ, ਧਿਆਨ ਦੀ ਪ੍ਰਾਪਤੀ ਕਰਨੀ ਚਾਹੁੰਦਾ ਕਿ ਮੈਨੂੰ ਧਿਆਨ ਲੱਗ ਜਾਵੇ ਪਰਮੇਸ਼ਵਰ ਦੇ ਵਿੱਚ, ਮੋਹ ਕਹਿੰਦੇ ਮੁਕਤੀ ਨੂੰ, ਜੇ ਮੁਕਤੀ ਪ੍ਰਾਪਤ ਕਰਨੀ ਚਾਹੁੰਦਾ ਕਿ ਕੇਵਲ ਮੁਕਤੀ ਪ੍ਰਾਪਤ ਹੋ ਜਾਵੇ, ਤੇ ਸਦਾ ਸੰਤੋਖ ਚਾਹੇ ਤ੍ਰਿਸ਼ਨਾ ਦੀ ਅੱਗ ਨਾਸ ਹੋ ਜਾਵੇ, ਸੰਤੋਖ ਦੀ ਪ੍ਰਾਪਤੀ ਹੋ ਜਾਵੇ, ਸੰਤੋਖ ਮਿਲ ਜਾਵੇ। ਕਾਟਿਓ ਕਾਮ ਰੋਗ ਚਾਹੇ, ਕਾਮ ਦਾ ਰੋਗ ਕੱਟਣਾ ਚਾਹੁੰਦਾ, ਜਿਸ ਰੋਗ ਦੇ ਵਿੱਚ ਜੀਵ ਅਨੇਕਾਂ ਪ੍ਰਕਾਰ ਦੀਆਂ ਜੂਨਾਂ ਨੂੰ ਭੋਗਦਾ, ਜਿਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਆ, ਹੇ ਕਾਮੰ ਨਰਕ ਵਿਸਰਾਮੰ ਬਹੁਜੋਨੀ ਪਰਮਾਵਨ ਹੈ, ਬੜੀਆਂ ਜੂਨਾਂ ਦੇ ਵਿੱਚ ਭਰਮਣਾ ਪੈਂਦਾ, ਇਸ ਕਰਕੇ ਕਾਮ ਦੇ ਰੋਗ ਨੂੰ ਕੱਟਣਾ ਚਾਹੁੰਦਾ, ਸਾਧਿਓ ਚਾਹੇ ਯੋਗ ਕੋ, ਯੋਗ ਸਾਧਨਾ ਕਰਨੀ ਚਾਹੁੰਦਾ, ਇੰਨੇ ਪਦਾਰਥ ਕਿੱਥੋਂ ਮਿਲਦੇ ਨੇ, ਜਿੰਨੇ ਵੀ ਉੱਤੇ ਦੱਸ ਕਰਕੇ ਕਵੀ ਜੀ ਆਏ ਹੈ, ਕਹਿੰਦੇ ਹੇ ਮਨੁੱਖ ਇੰਨੇ ਪਦਾਰਥ ਮਿਲਦੇ ਕਿੱਥੋਂ ਹੈ, ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵਨਾ ਭਰਤ ਸੋਈ, ਜੇ ਸਾਰੇ ਉਹਨਾਂ ਸੁਣਿਓ ਜਾਏ ਆਏ ਸੁਣੈ ਭੋਗ। ਕਹਿੰਦੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਐਸੇ ਮਾਲਕ ਹਨ, ਭਾਵਨਾ ਭਰਤ ਸੋਈ, ਹਰੇਕ ਜੀਵ ਦੀ ਹਰੇਕ ਪ੍ਰਕਾਰ ਦੀ ਭਾਵਨਾ ਨੂੰ ਪੂਰੀ ਕਰਨ ਵਾਲੇ ਨੇ, ਸਾਰੇ ਜੇ ਨਾ ਸੁਣਿਓ ਜਾਏ ਆਏ ਸੁਣੈ ਭੋਗ। ਕਹਿੰਦੇ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਤੇਰੇ ਪਾਸੋਂ ਸਾਰੀ ਜੇ ਨਹੀਂ ਨਾ ਸੁਣੀ ਜਾਂਦੀ, ਨਹੀਂ ਸੁਣ ਸਕਦਾ ਤੂੰ, ਤੇ ਤੂੰ ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਭੋਗ, ਜਿਹੜੇ ਜਦੋਂ ਸਲੋਕ ਆਰੰਭ ਹੁੰਦੇ ਆ ਭੋਗ ਪੈਂਦੇ ਗੁਰਬਾਣੀ ਦੇ, ਤੂੰ ਉਹ ਸਵੇਰੇ ਸ਼ਰਧਾ ਭਾਵਨਾ ਦੇ ਨਾਲ ਸੰਗਤ ਦੇ ਵਿੱਚ ਬੈਠ ਕਰਕੇ ਉਹਨਾਂ ਨੂੰ ਸਰਵਣ ਕਰ, ਤੈਨੂੰ ਸਾਰੀ ਗੁਰਬਾਣੀ ਪੜ੍ਹੀ ਦਾ ਮਹੱਤਵ ਪ੍ਰਾਪਤ ਹੋ ਜਾਵੇਗਾ। ਬੈਠ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਲੋਕਾਂ ਨੂੰ ਸਰਵਣ ਕਰ ਲੈ। ਇੰਨੇ ਪਦਾਰਥ ਮਿਲਦੇ ਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਐਸਾ ਪ੍ਰਭ ਛੋੜ ਕਰਹਿ ਅਨ ਸੇਵਾ। ਕਹਿੰਦੇ ਇੰਨੇ ਪਦਾਰਥ ਦੇਣ ਵਾਲਾ ਜਿਹੜਾ ਮਾਲਕ ਹੈ, ਜਿਹੜਾ ਸਾਦੇ ਤੇ ਇੰਨੀਆਂ ਬਖਸ਼ਾਂ ਕਰਨ ਵਾਲਾ ਪਰਮੇਸ਼ਰ ਹੈ, ਕਹਿੰਦੇ ਫਿਰ ਇਹੋ ਜੇ ਪ੍ਰਭੂ ਨੂੰ ਛੱਡ ਕਰਕੇ ਇਹ ਮਨੁੱਖ ਕਰਹਿ ਅਨ ਸੇਵਾ, ਹੋਰਨਾਂ ਦੀ ਸੇਵਾ ਕਰਦਾ ਫਿਰਦਾ, ਦੇਵੀ ਦੇਵਤੇ ਪੂਜ ਲਏ ਜਾ ਕਰਕੇ, ਦੇਵੀਆਂ ਨੂੰ ਪੂਜ ਲਿਆ, ਬੜੀਆਂ ਮਸਾਨਾਂ ਨੂੰ ਜਾ ਕਰਕੇ ਪੂਜ ਲਿਆ, ਕਹਿੰਦੇ ਹੋਰਨਾਂ ਦੀ ਸੇਵਾ ਕਰਦਾ। ਗੁਰਮੁਖੋ ਕਦੇ ਵੀ ਇਹਨਾਂ ਸਾਰਿਆਂ ਦੇ ਪਿੱਛੇ ਕਾਹਦੇ ਕਰਕੇ ਲੱਗਦਾ, ਇਸੇ ਕਰਕੇ ਨਾ ਧਨ ਮਿਲ ਜਾਵੇ, ਪਦਾਰਥ ਮਿਲ ਜਾਣ, ਇਹ ਸਭ ਕੁਛ ਜਿੰਨਾ ਵੀ ਹੈ ਇਹਨਾਂ ਦੇ ਪਾਸੋਂ ਨੀ ਉਹ ਪ੍ਰਾਪਤ ਹੋਣਾ। ਕਿਉਂ? ਕਦੇ ਵੀ ਵੇਖੀ ਸੂਰਜ ਨੂੰ, ਵੇਖੀ ਸੂਰਜ ਨੂੰ, ਸੂਰਜ ਵੱਲ ਮੁੱਖ ਕਰਕੇ ਚੱਲੇਗਾ ਤੇ ਪਰਛਾਵਾਂ ਪਿੱਛੇ ਚੱਲਦਾ, ਮਨੁੱਖ ਦੇ ਪਰਛਾਵਾਂ ਪਿੱਛੇ ਚੱਲਦਾ, ਤੇ ਜੇ ਸੂਰਜ ਵੱਲ ਪਿੱਠ ਕਰ ਲਈਏ ਨਾ, ਤੇ ਉਹ ਜਿਹੜਾ ਪਰਛਾਵਾਂ ਮਨੁੱਖ ਦਾ ਅੱਗੇ ਚੱਲਦਾ, ਤੇ ਜਿਹੜਾ ਪਰਛਾਵਾਂ ਫਿਰ ਕਦੇ ਫੜਿਆ ਨਹੀਂ ਜਾਂਦਾ। ਇਸੇ ਪ੍ਰਕਾਰ ਹੀ ਜੇ ਪਰਮੇਸ਼ਰ ਦੇ ਵੱਲ ਮੁੱਖ ਕਰਕੇ ਚੱਲੇਗਾ, ਸਨਮੁਖ ਹੋ ਕਰਕੇ ਰਵੇਗਾ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲੱਗੇਗਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਕਰ ਲਵੇਗਾ, ਜਿਨ੍ਹਾਂ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਮੜੀਆਂ ਮਸਾਨਾਂ ਨੂੰ, ਦੰਭੀਆਂ ਪਖੰਡੀਆਂ, ਦੇਹਧਾਰੀ ਗੁਰੂਆਂ ਨੂੰ ਪੂਜਦਾ ਫਿਰਦਾ, ਕਹਿੰਦੇ ਉਹ ਪਦਾਰਥ ਜਿਹੜੇ ਤੇਰੇ ਪਿੱਛੇ ਚੱਲਣਗੇ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਕਰੇਗਾ, ਤੇ ਜੇ ਗੁਰੂ ਤੋਂ ਬੇਮੁਖ ਹੋ ਗਿਆ ਤੇ ਜਾ ਕਰਕੇ ਹੋਰਨਾਂ ਦੀ ਸੇਵਾ ਕਰਦਾ ਰਿਹਾ, ਤੈਨੂੰ ਉੱਥੋਂ ਵੀ ਕੁਛ ਨਹੀਂ ਮਿਲਣਾ, ਜਿਵੇਂ ਪਰਛਾਵਾਂ ਨਹੀਂ ਨਾ ਹੱਥ ਆਉਂਦਾ, ਉਸ ਪਰਛਾਵੇਂ ਦੀ ਨਿਆਈ ਤੈਨੂੰ ਉੱਥੋਂ ਕੁਛ ਵੀ ਨਹੀਂ ਲੱਭਣਾ, ਤੇ ਸਗੋਂ ਆਪਣਾ ਮਨੁੱਖਾ ਜਨਮ ਜਿਹੜਾ ਹਾਰ ਲਵੇਗਾ, ਹਾਰ ਕੇ ਚਲੇ ਜਾਵੇਗਾ। ਇਸ ਕਰਕੇ ਜਿਹੜਾ ਪਰਮੇਸ਼ਰ ਸਾਨੂੰ ਦੇਣ ਵਾਲਾ, ਉਸ ਮਾਲਕ ਦੇ ਚਰਨਾਂ ਦੇ ਵਿੱਚ ਲੱਗ, ਜਿਹੜਾ ਮਾਲਕ ਵਾਹਿਗੁਰੂ, ਐਸਾ ਪਰਮੇਸ਼ਰ ਵਾਹਿਗੁਰੂ ਹੈ, ਤੂੰ ਉਸਦਾ ਨਾਮ ਵੀ ਨਹੀਂ ਜਪਦਾ ਤਾਂ ਵੀ ਤੇਰੇ ਤੇ ਬਖਸ਼ਾ ਕਰਦਾ, ਐਸਾ ਦਾਤਾ ਹੈ ਤੂੰ ਤਾਂ ਵੀ ਤੇਰੀ ਪਾਲਣਾ ਕਰੀ ਜਾ ਰਹੀ, ਕਿੰਨਾ ਕੁ ਉਸ ਮਾਲਕ ਦਾ ਨਾਮ ਜਪਦੇ ਹਾਂ ਕਦੇ। ਪਰਮੇਸ਼ਵਰ ਦਾ ਨਾਮ ਤਾਂ ਜਪਿਆ ਹੀ ਨਹੀਂ ਜਾਂਦਾ, ਕਿੰਨਾ ਕੁ ਜਪਦੇ ਹਾਂ ਕਦੇ। ਪਰ ਉਹ ਪਰਮੇਸ਼ਵਰ ਦੀਆਂ ਬਖਸ਼ਾਂ ਵੇਖੋ, ਉਹ ਮਾਲਕ ਖਾਣ ਵਾਸਤੇ ਦੇਈ ਜਾ ਰਿਹਾ ਹੈ, ਪਾਉਣ ਵਾਸਤੇ ਦੇਈ ਜਾ ਰਿਹਾ ਹੈ। ਪਰਮੇਸ਼ਵਰ ਨੇ ਮਨੁੱਖਾ ਜਨਮ ਦੇ ਦਿੱਤਾ, ਅਨੇਕਾਂ ਬਖਸ਼ਾਂ ਕਰ ਦਿੱਤੀਆਂ ਮਾਲਕ ਨੇ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ, ਕਹਿੰਦੇ ਮਨੁੱਖ ਐਸਾ ਪ੍ਰਭ ਛੋੜ ਕਰਹਿ ਅਨ ਸੇਵਾ, ਕਹਿੰਦੇ ਐਸੇ ਮਾਲਕ ਨੂੰ ਛੱਡ ਕਰਕੇ ਹੋਰਨਾਂ ਦੀ ਸੇਵਾ ਕਰਦਾ ਫਿਰਦਾ ਬੜੀਆਂ ਮਸਾਨਾਂ ਦੀ, ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਹੈ ਸਾਨੂੰ, ਮਾਲਕ ਬਖਸ਼ ਕਰਦੇ ਹੈ, ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹੈ, ਜਾਗਤ ਜੋਤ ਜਪੈ ਨਿਤ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਠ ਭੂਲ ਨ ਮਾਨੈ। ਕਹਿੰਦੇ ਕਦੇ ਵੀ ਭੁੱਲ ਕਰਕੇ ਵੀ ਕਿਸੇ ਮੜੀ ਮਸਾਨ ਦੇ ਉੱਤੇ ਮੱਥਾ ਨਾ ਟੇਕੀ, ਕਿਸੇ ਦੰਭੀ ਪਖੰਡੀ ਨੂੰ ਗੁਰੂ ਨਾ ਮੰਨੀ, ਉਹਦੇ ਅੱਗੇ ਜਾ ਕਰਕੇ ਸਿਰ ਨਾ ਝੁਕਾਵੀ। ਜੇ ਸਿੱਖਾਂ ਦੇ ਘਰ ਦੇ ਵਿੱਚ ਜਨਮ ਲਿਆ ਤੇ ਸਿਰ ਤੇਰਾ ਝੁਕੇ ਸਿਰਫ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਆਣ ਕਰ, ਹੋਰ ਕਿਸੇ ਦੇ ਅੱਗੇ ਤੇਰਾ ਸਿਰ ਨਾ ਝੁਕੇ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਹੈ, ਕਹਿੰਦੇ ਜਿਹੜਾ ਮਾਲਕ ਸਭ ਕੁਛ ਦੇਣ ਵਾਲਾ ਹੈ, ਐਸਾ ਪ੍ਰਭ ਛੋੜ ਕਰਹਿ ਅਨ ਸੇਵਾ ਕਵਨ ਵਿਖਿਆ ਰਸ ਮਾਤਾ। ਗੁਰੂ ਮਹਾਰਾਜ ਕਹਿੰਦੇ ਇਹੋ ਜੇ ਪਰਮੇਸ਼ਰ ਨੂੰ ਛੱਡ ਕਰਕੇ ਹੋਰਨਾਂ ਦੀ ਜਿਹੜਾ ਮਨੁੱਖ ਸੇਵਾ ਕਰਦਾ ਹੈ, ਕਵਨ ਵਿਖਿਆ ਰਸ ਮਾਤਾ, ਕਹਿੰਦੇ ਕਿਹਨੂੰ ਕਹੀਏ। ਵਿਖਿਆ ਕਹਿੰਦੇ ਜ਼ਹਿਰ, ਜ਼ਹਿਰ ਤੋਂ ਭਾਵ ਮਾਇਆ, ਕਹਿੰਦੇ ਮਨੁੱਖ ਤਾਂ ਮਾਇਆ ਦੇ ਰਸ ਦੇ ਵਿੱਚ ਮਸਤ ਹੋਇਆ ਫਿਰਦਾ ਹੈ।
ਰੇ ਮਨ ਮੇਰੇ ਤੂੰ ਗੋਬਿੰਦ ਭਾਜ,
ਇਸ ਕਰਕੇ ਮਾਲਕ ਬਖਸ਼ਿਸ਼ ਕਰਦੇ ਆ, ਹੇ ਮੇਰੇ ਮਨਾ, ਇੱਕ ਕੇਵਲ ਤੇ ਕੇਵਲ ਜਿਹੜਾ ਗੋਬਿੰਦ ਪਰਮੇਸ਼ਰ ਸਾਡੀ ਰੱਖਿਆ ਕਰਨ ਵਾਲਾ ਹੈ, ਪਰਮੇਸ਼ਰ ਵਾਹਿਗੁਰੂ ਸਾਡਾ ਜੋ ਆਸਰਾ ਸਰੂਪ ਹੈ, ਐਸਾ ਜਿਹੜਾ ਪਰਮੇਸ਼ਰ ਹੈ, ਹੇ ਮੇਰੇ ਮਨਾ ਭਾਜ, ਉਸ ਮਾਲਕ ਦੇ ਨਾਮ ਨੂੰ ਭਜਨਾ ਕਰ, ਉਸ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਕਰ।
ਅਵਰਿਓ ਪਾਪ ਸਗਲ ਮੈਂ ਦੇਖੇ, ਜੋ ਚਿਤ ਵੀ ਹੈ ਤਿਤ ਸਿਖਰ ਸੋ ਕਾਜ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ, ਹੋਰ ਪਰਮੇਸ਼ਰ ਦੇ ਨਾਮ ਨੂੰ ਛੱਡ ਕਰਕੇ ਜਿਹੜੇ ਉਪਾਵ ਕਰਨੇ, ਧੰਦੇ ਕਰਨੇ, ਅਵਰ ਉਪਾਵ ਸਗਲ ਮੈਂ ਦੇਖੇ, ਕਹਿੰਦੇ ਹੋਰ ਜਿਹੜੇ ਉਪਾਅ ਕਰਨੇ ਆ ਨਾ ਪਰਮੇਸ਼ਰ ਦੇ ਨਾਮ ਨੂੰ ਛੱਡ ਕਰਕੇ, ਕਹਿੰਦੇ ਜੋ ਚਿਤਵੀਆ ਤਿਤ ਬਿਗਰਸ ਕਾਜ, ਕਹਿੰਦੇ ਜੋ ਵੀ ਚਿਤਵੇਗਾ ਨਾ ਚਿਤਵੇਗਾ, ਸੋਚੇਗਾ ਕਿ ਆ ਕਾਰਜ ਕਰਨਾ, ਜੇ ਪਰਮੇਸ਼ਰ ਦਾ ਓਟ ਆਸਰਾ ਨਹੀਂ, ਮਾਲਕ ਦੀ ਬਾਣੀ ਦਾ ਆਸਰਾ ਨਹੀਂ, ਕਹਿੰਦੇ ਸਮਝ ਲਈ ਕਿ ਉਹ ਕਾਰਜ ਵਿਗੜ ਜਾਵੇਗਾ, ਉਹ ਕਾਰਜ ਨੇਪਰੇ ਨਹੀਂ ਚੜੇਗਾ, ਜਿੱਥੇ ਪਰਮੇਸ਼ਰ ਵਾਹਿਗੁਰੂ ਦਾ ਆਸਰਾ ਨਹੀਂ ਲਿਆ। ਕਹਿੰਦੇ ਇਸ ਕਰਕੇ ਅਵਰ ਉਪਾਵ ਸਗਲ ਮੈਂ ਦੇਖੇ, ਕਹਿੰਦੇ ਅਸੀਂ ਸਾਰੇ ਉਪਾਵ ਦੇਖੇ ਹਨ ਜਿਹੜੇ ਲੋਕ ਕਰਦੇ ਨੇ, ਜੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਕਰਦੇ ਹਨ, ਮਾਲਕ ਦਾ ਨਾਮ ਹੀ ਨਹੀਂ ਲੈਂਦੇ, ਗੁਰੂ ਦੀ ਸ਼ਰਨ ਹੀ ਨਹੀਂ ਪ੍ਰਾਪਤ ਕੀਤੀ, ਕਹਿੰਦੇ ਜੋ ਚਿੱਤ ਵੀ ਹੈ ਚਿੱਤ ਬਿਗਰਸ ਕਾਰ, ਕਹਿੰਦੇ ਜੋ ਵੀ ਚਿਤਵਦੇ ਨੇ, ਜਿਹੜੇ ਚਿਤਵਦੇ ਨੇ, ਕਹਿੰਦੇ ਸਾਰੇ ਉਹਨਾਂ ਦੇ ਕਾਰਜ ਜਿਹੜੇ ਵਿਗੜ ਜਾਂਦੇ ਹਨ। ਇਸੇ ਪ੍ਰਕਾਰ ਅਵਰ ਉਪਾਵ ਸਗਲ ਮੈਂ ਦੇਖ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਮਨੁੱਖ ਹੋਰ ਭਾਵੇਂ ਜਿੰਨੇ ਮਰਜ਼ੀ ਉਪਾਵ ਕਰਦਾ ਰਿਹਾ ਕੇਵਲ ਮੁਕਤੀ ਦੀ ਪ੍ਰਾਪਤੀ ਵਾਸਤੇ, ਮੈਂ ਸ਼ਾਇਦ ਮੁਕਤ ਹੋ ਜਾਵਾਂਗਾ, ਜੰਮਨ ਮਰਨ ਦੇ ਚੱਕਰ ਤੋਂ ਛੁੱਟ ਜਾਵਾਂਗਾ, ਭਾਵੇਂ ਦੇਵੀ ਦੇਵਤਿਆਂ ਨੂੰ ਅਰਾਧ ਲੈ, ਮੜੀਆਂ ਮਸਾਨਾਂ ਨੂੰ ਪੂਜ ਲੈ, ਦੱਬੀਆਂ ਪਖੰਡੀਆਂ ਨੂੰ ਜਾ ਕਰਕੇ ਉਹਨਾਂ ਦੇ ਅੱਗੇ ਜਾ ਕਰਕੇ ਮੱਥੇ ਟੇਕ ਲੈ, ਕਹਿੰਦੇ ਤੈਨੂੰ ਮੁਕਤੀ ਨਹੀਂ ਪ੍ਰਾਪਤ ਹੋਣੀ ਪਰਮੇਸ਼ਵਰ ਦੇ ਨਾਮ ਤੋਂ ਬਗੈਰ। ਇਸ ਕਰਕੇ ਜੋ ਚਿਤਵੀ ਹੈ, ਕਹਿੰਦੇ ਜੋ ਚੇਤੇ ਕਰਦਾ ਨਾ ਕਿ ਸ਼ਾਇਦ ਮੁਕਤੀ ਪ੍ਰਾਪਤ ਹੋ ਜਾਵੇਗੀ, ਤੇ ਬਿਗੜਸ ਕਾਜ, ਕਹਿੰਦੇ ਉਹ ਮੋਖ ਦੀ ਜਿਹੜੀ ਇੱਛਾ, ਕਹਿੰਦੇ ਉਹ ਕਾਰਜ ਸਾਰਾ ਵਿਗੜ ਜਾਵੇਗਾ, ਇਹ ਮਨੁੱਖਾ ਜਨਮ ਸੰਸਾਰ ਤੋਂ ਹਾਰ ਕਰਕੇ ਚਲੇ ਜਾਵੇਗਾ।
ਰਹਾਉ
ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਆਖਰ ਛੂੜ ਦਾਸੀ ਕੋ ਸਿਮਰਾ ਹੈ ਮਨਮੁਖ ਆਂਦ ਗਿਆਨਾ,
ਤੇ ਮਾਲਕ ਬਖਸ਼ਿਸ਼ ਕਰਦੇ ਕਹਿੰਦੇ ਠਾਕੁਰ ਛੋੜ ਦਾਸੀ ਕੋ ਸਿਮਰ ਹੈ। ਦਾਸੀ ਕੀ ਹੈ? ਮਾਇਆ। ਕਹਿੰਦੇ ਜਿਹੜੇ ਪਰਮੇਸ਼ਰ ਨੂੰ ਛੱਡ ਕਰਕੇ ਮਾਇਆ ਨੂੰ ਸਿਮਰਦੇ ਆ, ठाकुर छोड दासी को सिमर है। जेडे गुरमुखो ठाकुर परमेश्वर नु छड करके देवियां नु पूजदे ने, देवियां नु जाकर कहिंदे देवियां नु पूजदे है। ऐसियां देवियां की हन गुरमुखो, केवल मुक्ति नहीं बख्श दे सकदियां, क्योंकि इसे प्रकार ही कहिंदे ना, तू कहियत है आद भवानी, मुक्ति बरिया कह छपानी। कहिंदे तू आद तो भवानी कहनी, अपने आप नु वड्डी कहानी है। ਕਹਿੰਦੇ ਹੁਣ ਮੁਕਤੀ ਜਦੋਂ ਮੰਗੀ ਹੈ ਤੇ ਕਹਿੰਦੇ ਛਪਾ ਕਿੱਥੇ ਰੱਖੀ ਹੈ। ਇਸੇ ਪ੍ਰਕਾਰ ਭਾਈ ਭਗੀਰਥ ਜੀ ਆਦਿਕ ਭਾਈ ਗੁਰਸਿੱਖ ਕਿੰਨੇ ਹੋਏ ਨੇ, ਗੁਰਮੁਖੋ ਜਦੋਂ ਮੁਕਤੀ ਮੰਗੀ ਦੇਵੀਆਂ ਤੋਂ ਤੇ ਮੁਕਤੀ ਨਾ ਦੇ ਸਕੀ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਠਾਕੁਰ ਛੋੜ ਦਾਸੀ ਕੋ ਸਿਮਰੈ ਮਨਮੁਖ ਅੰਧ ਅਗਿਆਨਾ। ਕਹਿੰਦੇ ਜਿਹੜੇ ਅਕਾਲ ਪੁਰਖ ਪਰਮੇਸ਼ਰ ਨੂੰ ਛੱਡ ਕਰਕੇ ਹੋਰਨਾਂ ਨੂੰ ਸਿਮਰਦੇ ਨੇ, ਚੇਤੇ ਕਰਦੇ ਨੇ, ਕਹਿੰਦੇ ਮਨਮੁਖ ਨੇ, ਅਗਿਆਨ ਦੇ ਸਹਿਤ ਅੰਨੇ ਹੋ ਰਹੇ ਹਨ। ਠਾਕੁਰ ਛੋੜ ਦਾਸੀ ਕੋ ਸਿਮਰ ਹੈ, ਪਰਮੇਸ਼ਰ ਨੂੰ ਛੱਡ ਕਰਕੇ ਜਿਹੜੀ ਮਾਲਕ ਦੀ ਦਾਸੀ ਕੀ ਹੈ, ਮਾਇਆ, ਮਾਇਆ ਦਾਸੀ ਹੈ ਪਰਮੇਸ਼ਰ ਵਾਹਿਗੁਰੂ ਦੀ। ਇਸ ਕਰਕੇ ਉਹਨੂੰ ਜਿਹੜੇ ਸਿਮਰਦੇ ਨੇ, ਮਾਇਆ ਦੇ ਵਿੱਚ ਹੀ ਲੱਗੇ ਹੋਏ ਨੇ, ਮਾਇਆ ਦੇ ਵਿੱਚ ਹੀ ਗਲਤਾਨ ਹੋਏ ਫਿਰਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨਮੁਖ ਅੰਧ ਅਗਿਆਨਾ, ਕਹਿੰਦੇ ਐਸੇ ਪੁਰਸ਼ ਜਿਹੜੇ ਮਨਮੁਖ ਨੇ, ਜਿਹੜੇ ਅਗਿਆਨ ਦੇ ਸਹਿਤ ਅੰਨੇ ਹੋਏ ਫਿਰਦੇ ਹਨ।
ਹਰ ਕੀ ਭਗਤ ਕਰੈ ਹੈ ਤਿਨ ਨਿੰਦਾ ਹੈ, ਨਿਗੁਰੇ ਪਸੂ ਸਮਾਨਾ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ, ਹਰ ਕੀ ਭਗਤ ਕਰੈ ਤਿਨ ਨਿੰਦਾ ਹੈ। ਕਹਿੰਦੇ ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਹੈ, ਮਾਲਕ ਦੇ ਨਾਮ ਨੂੰ ਜਪਦੇ ਹਨ, ਕਹਿੰਦੇ ਜਿਹੜੇ ਲੋਕ ਉਹਨਾਂ ਦੀ ਨਿੰਦਿਆ ਕਰਦੇ ਆ। ਹੁਣ ਜਿਸ ਪ੍ਰਕਾਰ ਪੂਰਨ ਸੰਤ ਮਹਾਤਮਾ, ਬ੍ਰਹਮ ਗਿਆਨੀ, ਤਤ ਬੇਤੇ ਮਹਾਂਪੁਰਖ, ਜਿਨ੍ਹਾਂ ਨੇ ਪਰਮੇਸ਼ਵਰ ਨੂੰ ਪ੍ਰਾਪਤ ਕੀਤਾ, ਜਿਨ੍ਹਾਂ ਨੇ ਬੰਦਗੀ ਕੀਤੀ, ਸਿਮਰਨ ਕੀਤਾ, ਬਾਣੀ ਪੜ੍ਹੀ ਹੈ, ਜਿਨ੍ਹਾਂ ਦੀ ਗੁਰਮੁਖੋ ਲਿਵ ਜਿਹੜੀ ਇੱਕ ਰਸ ਪਰਮੇਸ਼ਵਰ ਦੇ ਵਿੱਚ ਲੱਗੀ ਰਹੀ, ਐਸੇ ਮਹਾਂਪੁਰਖਾਂ ਨੂੰ ਇਸ ਸੰਸਾਰ ਦੇ ਵਿੱਚ ਨਿੰਦਣ ਵਾਲੇ ਲੋਕ ਹਨ, ਬੇਅੰਤ ਪ੍ਰਕਾਰ ਦੇ, ਜਿਹੜੇ ਬਹੁਤੇ ਜ਼ਿਆਦੇ ਆਪਣੇ ਆਪ ਨੂੰ ਪੜ੍ਹੇ ਲਿਖੇ ਅਖਵਾਉਂਦੇ ਆ ਨਾ, ਪੜ੍ਹੇ ਲਿਖੇ, ਤੇ ਅਸੀਂ ਬੜੇ ਜ਼ਿਆਦੇ ਪੜ੍ਹ ਗਏ ਹਾਂ। ਗੁਰਮੁਖੋ ਇਹੋ ਜਿਹੇ ਮਨਮਤੀਏ ਲੋਕ ਪੂਰਨ ਸੰਤਾਂ ਮਹਾਤਮਾ ਦੀ ਨਿੰਦਿਆ ਕਰੀ ਜਾ ਰਹੇ, ਇਹੋ ਜਿਹੇ ਲੋਕ, ਇਹੋ ਜਿਹੇ ਵੀ ਸੰਸਾਰ ਤੇ ਲੋਕ ਹਨ ਜਿਹੜੇ ਹੁਣ ਇਹ ਵੀ ਕਹੀ ਜਾ ਰਹੇ ਕਿ ਸੰਤ ਤੇ ਮਹਾਤਮਾ ਸਾਧੂ ਕੋਈ ਹੁੰਦਾ ਹੀ ਨਹੀਂ, ਐਸੇ ਜਿਹੜੇ ਮਨਮਤੀਏ ਲੋਕ ਹਨ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਕੀ ਭਗਤ ਕਰੈ ਤਿਨ ਨਿੰਦ ਹੈ, ਕਹਿੰਦੇ ਜਿਹੜੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਹੈ, ਜਿਹੜੇ ਉਹਨਾਂ ਦੀ ਨਿੰਦਿਆ ਕਰਦੇ ਹਨ, ਲੋਕ ਕੀ ਪ੍ਰਾਪਤ ਕਰਦੇ ਹੈ। ਜਿਸ ਪ੍ਰਕਾਰ ਭਗਤ ਰਵਿਦਾਸ ਜੀ ਇੱਕ ਸ਼ਬਦ ਦੇ ਵਿੱਚ ਇਹੋ ਜਿਹੇ ਨਿੰਦਕ ਲੋਕਾਂ ਬਾਰੇ ਬੜਾ ਹੀ ਸੁੰਦਰ ਉਪਦੇਸ਼ ਦਿੰਦੇ, ਉਹ ਕਹਿੰਦੇ ਜਿਹੜੇ ਇਹੋ ਜਿਹੇ ਲੋਕ ਹਨ ਨਾ, ਜਿਹੜੇ ਤਤ ਬੇਤੇ ਮਹਾਂਪੁਰਖ ਸੰਤ ਬ੍ਰਹਮ ਗਿਆਨੀਆਂ ਦੀ ਨਿੰਦਿਆ ਕਰਨ ਵਾਲੇ ਲੋਕ, ਕਹਿੰਦੇ ਉਹ ਕਿਹੋ ਜਿਹੇ ਹਨ, ਕਹਿੰਦੇ ਜੇ ਉਹ 68 ਤੀਰਥ ਨਾਵੈ, ਕਹਿੰਦੇ ਸੰਸਾਰ ਦੇ ਭਾਵੇਂ ਉਹ ਮਨੁੱਖ ਹੈ, ਭਾਵੇਂ 68 ਤੀਰਥਾਂ ਦਾ ਜਾ ਕਰਕੇ ਇਸ਼ਨਾਨ ਕਰ ਲਵੇ, 68 ਤੀਰਥਾਂ ਦਾ ਜਾ ਕਰਕੇ ਇਸ਼ਨਾਨ ਕਰ ਲਵੇ, ਜੇ ਉਹ ਦਵਾਦਸ ਸਿਲਾ ਪੁਜਾਵੈ, ਕਹਿੰਦੇ ਭਾਵੇਂ 12 ਸ਼ਿਵਲਿੰਗਾਂ ਦਾ ਜਾ ਕਰਕੇ ਉਹਨਾਂ ਦੀ ਪੂਜਾ ਕਰ, ਜੇ ਉਹ ਕੂਪ ਤਟਾ ਤੇ ਵਾਵੈ, ਕਹਿੰਦੇ ਭਾਵੇਂ ਖੂਹ ਲਵਾ ਕਰਕੇ ਇਹਨਾਂ ਤੇ ਕਿਸੇ ਨੂੰ ਦਾਨ ਕਰੇ, ਖੂਹ ਲਵਾ ਕਰਕੇ, ਕਹਿੰਦੇ ਇੰਨਾ ਭਲਾ ਕੰਮ ਵੀ ਜਿਹੜਾ ਕਰਨ ਵਾਲਾ ਹੋਵੇ, ਕਰੇ ਨਿੰਦ ਤਾਂ ਬਿਰਥਾ ਜਾਵੇ। ਕਹਿੰਦੇ ਜਿਹੜੇ ਪਰਮੇਸ਼ਰ ਦੇ ਭਗਤ ਹਨ ਨਾ, ਪਰਮੇਸ਼ਰ ਦਾ ਨਾਮ ਜਪਣ ਵਾਲੇ, ਮਾਲਕ ਦੀ ਬੰਦਗੀ ਕਰਨ ਵਾਲੇ ਹੈ, ਕਹਿੰਦੇ ਜੇ ਉਹਦੀ ਨਿੰਦਿਆ ਕਰ ਦੇਵੇ, ਕਹਿੰਦੇ ਸਮਝ ਲਓ ਸਭ ਵਿਅਰਥ ਹੈ। ਕਿਉਂਕਿ ਇੱਥੇ ਵੇਖਿਆ ਕਈ ਇਨਸਾਨ ਇਹੋ ਜਿਹੇ ਹਨ ਗੁਰਮੁਖੋ, ਉਹ ਤੇ ਗੁਰੂ ਨੂੰ ਨਹੀਂ ਬਖਸ਼ਦੇ, ਗੁਰੂ ਨੂੰ ਨਹੀਂ ਬਖਸ਼ ਰਹੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਤਰਕਾਂ ਕਰੀ ਜਾ ਰਹੇ। ਇਸ ਕਰਕੇ ਠੀਕ ਹੈ, ਭਾਵੇਂ ਉਹਨਾਂ ਨੇ ਗਲੀ ਗਾਤਰੇ ਪਾਏ ਹਨ, ਦਾੜੀਆਂ ਰੱਖੀਆਂ ਨੇ, ਭਾਵੇਂ ਉਹਨਾਂ ਦੇ ਵਿੱਚੋਂ ਪ੍ਰਚਾਰਕ ਵੀ ਹਨ, ਪਰ ਜੇ ਗੁਰੂ ਦੀ ਨਿੰਦਿਆ, ਸੰਤਾਂ ਮਹਾਂਪੁਰਖਾਂ ਦੀ ਨਿੰਦਿਆ, ਤੇ ਗੁਰਮੁਖੋ ਸਭ ਕੁਛ ਵਿਅਰਥ ਹੈ। ਭਾਵੇਂ ਜੋ ਮਰਜ਼ੀ ਕਰੀ ਜਾਣ, ਉਹ ਵਿਅਰਥ ਹੈ ਉਹਨਾਂ ਦਾ ਕੀਤਾ ਹੋਇਆ, ਜੇ ਗੁਰੂ ਦੀ ਨਿੰਦਿਆ ਕਰਦੇ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਉੱਤੇ ਕਿੰਤੂ ਪਰੰਤੂ, ਇਸੇ ਪ੍ਰਕਾਰ ਜਿਹੜੇ ਪੂਰਨ ਸੰਤ ਮਹਾਤਮਾ ਬ੍ਰਹਮ ਗਿਆਨੀ ਜਿਹੜੀਆਂ ਟਕਸਾਲਾਂ ਚਲਾਈਆਂ ਗਈਆਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵੱਲੋਂ ਉਹਨਾਂ ਬ੍ਰਹਮ ਗਿਆਨੀਆਂ ਦੇ ਉੱਤੇ ਕਿੰਤੂ ਪਰੰਤੂ, ਹੋਰ ਸੰਤਾਂ ਮਹਾਤਮਾ ਦੇ ਉੱਤੇ ਕਿੰਤੂ ਪਰੰਤੂ, ਗੁਰਮੁਖੋ ਇਹੋ ਜਿਹੇ ਲੋਕ ਭਾਵੇਂ ਜਿੰਨਾ ਮਰਜ਼ੀ ਕੋਈ ਪ੍ਰਚਾਰ ਕਰ ਲਵੇ, ਬਾਣੀ ਪੜ੍ਹ ਲਵੇ, ਆਪਣੇ ਆਪ ਨੂੰ ਖਵਾਵੇ ਕਿ ਅਸੀਂ ਬੜੇ ਵੱਡੇ ਗੁਰਸਿੱਖ ਹਾਂ, ਉਹਨਾਂ ਦਾ ਸਭ ਕੁਛ ਵਿਅਰਥ ਹੈ। ਕਿਉਂਕਿ ਭਗਤ ਰਵਿਦਾਸ ਜੀ ਜਿਸ ਤਰ੍ਹਾਂ ਉਪਦਾਸ ਉਪਦੇਸ਼ ਦਿੰਦੇ, ਕਹਿੰਦੇ ਸਾਧਕਾ ਨਿੰਦਕ ਕੈਸੇ ਤਰੈ, ਸਰਪਰ ਜਨ ਹੋ ਨਰਕ ਹੀ ਪਰੈ। ਕਹਿੰਦੇ ਸਾਧੂ ਦਾ ਨਿੰਦਕ ਕਿਵੇਂ ਤਰ ਸਕਦਾ ਹੈ, ਸਾਧੂ ਦਾ ਨਿੰਦਕ ਜਿਹੜਾ ਉਹ ਤਰ ਹੀ ਨਹੀਂ ਸਕਦਾ। ਕਹਿੰਦੇ ਸਰਪਰ, ਕਹਿੰਦੇ ਜ਼ਰੂਰ ਜਾਣੋ ਆਖਰ ਇਹੋ ਜਿਹੇ ਮਨੁੱਖ ਨਰਕਾਂ ਦੇ ਵਿੱਚ ਪੈਣਗੇ, ਕਹਿੰਦੇ ਉਹ ਕਦੇ ਵੀ ਤਰ ਨਹੀਂ ਸਕਦੇ। ਇਸ ਕਰਕੇ ਅੱਗੇ ਉਪਦੇਸ਼ ਦਿੰਦੇ, ਕਹਿੰਦੇ ਜਿਓ ਗ੍ਰਹਿਣ ਕਰੈ ਕੁਲ ਖੇਤ, ਕਹਿੰਦੇ ਕੁਰਕਸ਼ੇਤਰ ਦੇ ਵਿੱਚ ਜਾ ਕਰਕੇ ਜਦੋਂ ਗ੍ਰਹਿਣ ਲੱਗਦਾ ਤੇ ਉੱਥੇ ਬੈਠ ਕਰਕੇ ਭਾਵੇਂ ਜੱਗ ਕਰ ਲਵੇ। ਅਰਪੈ ਨਾਰ ਸ਼ਿੰਗਾਰ ਸਮੇਤ, ਤੇ ਜਿਸ ਤਰੀਕੇ ਦੇ ਨਾਲ ਸ਼ਿੰਗਾਰ ਕਰਕੇ ਜਿਹੜੀਆਂ ਇਸਤਰੀਆਂ ਦਾਨ ਕਰ ਦੇਣੀਆਂ, ਕਹਿੰਦੇ ਇੰਨਾ ਜ਼ਿਆਦਾ ਵੀ ਪੁੰਨ ਕਰੇ। ਸਗਲੀ ਸਿਮਰਤ ਸਰਵਨੀ ਸੁਣੈ, ਕਰੈ ਨਿੰਦ ਕਰਨੈ ਨਹੀਂ ਗੁਣੈ। ਕਹਿੰਦੇ ਭਾਵੇਂ 27 ਸਿਮਰਤੀਆਂ ਨੂੰ ਕੰਨਾਂ ਦੇ ਵਿੱਚ ਸੁਣੇ, ਜੇ ਨਿੰਦਿਆ ਕਰਦਾ ਨਾ ਨਿੰਦਿਆ, ਕਰੈ ਨਿੰਦ ਕਰਨੈ ਨਹੀਂ ਗੁਣੈ। ਕਹਿੰਦੇ ਜੇ ਨਿੰਦਿਆ ਕਰਦਾ ਉਹ ਮਨੁੱਖ, ਕਹਿੰਦੇ ਇਹ ਕੋਈ ਵੀ ਗੁਣ ਉਸ ਨੂੰ ਦਾ ਫਲ ਪ੍ਰਾਪਤ ਨਹੀਂ ਹੋਵੇਗਾ ਜੇ ਨਿੰਦਿਆ ਕਰਦਾ ਇਹੋ ਜਿਹਾ ਮਨੁੱਖ। ਜੇ ਉਹ ਅਨਕ ਪ੍ਰਸਾਦ ਕਰਾਵੇ, ਭੂਮ ਦਾਨ ਸੋਭਾ ਮੰਡਪ ਪਾਵੇ, ਕਹਿੰਦੇ ਭਾਵੇਂ ਅਨੇਕਾਂ ਪ੍ਰਸ਼ਾਦ ਕਰਾ ਲਵੇ ਜਾ ਕਰਕੇ ਧਰਮ ਸਥਾਨਾਂ ਦੇ ਉੱਤੇ, ਪ੍ਰਸ਼ਾਦ ਕਰਾਵੇ ਭਾਵੇਂ ਅਨੇਕਾਂ ਜਾ ਕਰਕੇ ਭੁੱਖਿਆਂ ਵਾਸਤੇ ਲੰਗਰ ਲਾ ਦੇਵੇ, ਤੇ ਫਿਰ ਗਰੀਬਾਂ ਨੂੰ ਭੂਮੀ ਦਾਨ ਕਰ ਦੇਵੇ, ਭੂਮੀ ਦਾਨ ਕਰ ਦੇਵੇ, ਜਾਇਦਾਦ ਦਾਨ ਕਰ ਦੇਵੇ, ਆਪਣਾ ਵਿਗਾੜ ਵਿਰਾਨਾ ਸਾਡਾ। ਕਹਿੰਦੇ ਭਾਵੇਂ ਆਪਣਾ ਵਿਗਾੜ ਕਰਕੇ ਨਾ, ਆਪਣਾ ਵਿਗਾੜ ਕਰਕੇ ਬਗਾਨੇ ਦੇ ਕਾਰਜ ਨੂੰ ਸਵਾਰੇ, ਇੰਨਾ ਦਾਨ ਪੁੰਨ ਕਰਨ ਵਾਲਾ ਵੀ ਹੋਵੇ, ਇੰਨੇ ਚੰਗੇ ਗੁਣ ਵੀ ਉਹਦੇ ਵਿੱਚ ਹੋਣ, ਤੇ ਕਹਿੰਦੇ ਕਰੈ ਨਿੰਦ ਬਹੁ ਜੋਨੀ ਪਾਵੈ, ਕਰੈ ਨਿੰਦ ਬਹੁ ਜੋਨੀ ਹੰਡੈ। ਕਹਿੰਦੇ ਜੇ ਇਸ ਤਰੀਕੇ ਦੇ ਨਾਲ ਜੋ ਨਿੰਦਿਆ ਕਰਦਾ ਨਾ ਸਾਧੂ ਮਹਾਤਮਾ ਦੀ, ਗੁਰੂ ਦੀ ਨਿੰਦਿਆ ਕਰਦਾ, ਸਾਧੂਆਂ ਦੀ ਨਿੰਦਿਆ ਕਰਦਾ, ਪੂਰਨ ਬ੍ਰਹਮ ਗਿਆਨੀਆਂ ਦੀ ਨਿੰਦਿਆ ਕਰਦਾ, ਕਹਿੰਦੇ ਫਿਰ ਸਮਝ ਲਓ ਅਨੇਕਾਂ ਜੂਨਾਂ ਦੇ ਵਿੱਚ ਪਵੇਗਾ, ਉਹ ਤਰ ਨਹੀਂ ਸਕਦਾ ਭਾਵੇਂ ਕਿੰਨੇ ਵੱਡੇ ਪਰ ਉਪਕਾਰ ਕਰਨ ਵਾਲਾ ਕਿਉਂ ਨਾ ਹੋਵੇ। ਇਸ ਕਰਕੇ ਅੱਗੇ ਉਪਦੇਸ਼ ਦਿੰਦੇ, ਕਹਿੰਦੇ ਨਿੰਦਾ ਕਹਾ ਕਰੋ ਸੰਸਾਰਾ, ਕਹਿੰਦੇ ਇਹ ਸੰਸਾਰ ਦੇ ਲੋਕੋ ਕਿਉਂ ਨਿੰਦਿਆ ਕਰਦੇ ਹੋ ਸਾਧੂਆਂ ਦੀ, ਮਹਾਤਮਾ ਦੀ, ਗੁਰੂ ਦੀ, ਕਾਹਤੋਂ ਨਿੰਦਿਆ ਕਰਦੇ ਹੋ। ਨਿੰਦਕਾ ਪ੍ਰਗਟ ਪਹਾਰਾ, ਕਹਿੰਦੇ ਆਖਰ ਜਿਹੜਾ ਨਿੰਦਕ ਹੈ ਨਾ, ਉਹਦੀ ਜਿਹੜੀ ਝੂਠ ਹੈ ਨਾ, ਉਹਦੇ ਅੰਦਰ ਜਿਹੜੀ ਤੜਫ ਹੈ, ਜਿਹੜੀ ਉਹਦੇ ਅੰਦਰ ਦੀ ਗੱਲ, ਕਹਿੰਦੇ ਉਹ ਦੁਕਾਨ ਉਹਦੀ ਬਾਹਰ ਆ ਜਾਵੇਗੀ, ਪ੍ਰਗਟ ਹੋ ਜਾਵੇਗੀ। ਨਿੰਦਕ ਸੋਧ ਸਾਧ ਵਿਚਾਰਿਆ, ਭਗਤ ਰਵਿਦਾਸ ਜੀ ਕਹਿੰਦੇ ਇਸ ਨਿੰਦਕ ਦੀ ਜਿਹੜੀ ਗੱਲ ਹੈ, ਕਹਿੰਦੇ ਤੇ ਸੋਧ ਕੇ ਚੰਗੀ ਤਰ੍ਹਾਂ ਵਿਚਾਰੀ ਹੈ, ਉਹ ਰਵਿਦਾਸ ਪਾਪੀ ਨਰਕ ਸੁਧਾਰਿਆ। ਕਹਿੰਦੇ ਇਹੋ ਜਿਹੜਾ ਨਿੰਦਕ ਪੁਰਸ਼ ਹੁੰਦਾ ਹੈ ਨਾ, ਸਾਧੂ ਦੀ ਨਿੰਦਿਆ ਕਰਨ ਵਾਲਾ, ਬ੍ਰਹਮ ਗਿਆਨੀ ਦੀ ਨਿੰਦਿਆ ਕਰਨ ਵਾਲਾ, ਕਹਿੰਦੇ ਆਖਰ ਕੀ ਹੈ, ਨਰਕਾਂ ਦਾ ਅਧਿਕਾਰੀ ਹੋਵੇਗਾ, ਨਰਕਾਂ ਦੇ ਵਿੱਚ ਜਾ ਕਰਕੇ ਪ੍ਰਾਪਤ ਹੋਵੇਗਾ। ਇਸ ਪ੍ਰਕਾਰ ਗੁਰਮੁਖੋ ਆਪਾਂ ਨੂੰ ਉਪਦੇਸ਼ ਦਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਮਹਾਰਾਜ ਬਖਸ਼ਿਸ਼ ਕਰਦੇ ਹੋਏ ਜੀਵ ਨੂੰ ਸਮਝਾਉਂਦੇ, ਹਰ ਕੀ ਭਗਤ ਕਰੈ ਤਿਨ ਨਿੰਦੈ। ਕਹਿੰਦੇ ਜਿਹੜੇ ਮਨੁੱਖ ਹਰੀ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਦੇ ਹਨ, ਤੇ ਉਹ ਮਾਲਕ ਦੀ ਭਗਤੀ ਕਰਨ ਵਾਲਿਆਂ ਨੂੰ ਜਿਹੜੇ ਜੀਵ ਨਿੰਦਦੇ ਨੇ, ਨਿਗਰੇ ਪਤੂ ਸਮਾਨਾ, ਕਹਿੰਦੇ ਉਹ ਕੈਸੇ ਪੁਰਸ਼ ਨੇ, ਉਹ ਨਿਗੁਰਿਆਂ ਦੀ ਨਿਆਈ ਨੇ। ਇਸੇ ਪ੍ਰਕਾਰ ਨਿਗਰੇ ਪਸ਼ੂ ਸਮਾਨਾ, ਉਹ ਨਿਗੁਰੇ ਕਿਹੋ ਜਿਹੇ ਨੇ, ਪਸ਼ੂ ਦੀ ਨਿਆਈ ਹਨ, ਜਿਨ੍ਹਾਂ ਨੇ ਗੁਰੂ ਹੀ ਨਹੀਂ ਧਾਰਨ ਕੀਤਾ। ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਹੈ, ਸਤਿਗੁਰ ਬਾਜੋ ਗੁਰ ਨਹੀਂ ਕੋਈ, ਨਿਗੁਰੇ ਕਾਹੈ ਨਾਉ ਬੁਰਾ। ਮਾਲਕ ਬਖਸ਼ਿਸ਼ ਕਰਦੇ ਹੈ, ਕਹਿੰਦੇ ਪੂਰਨ ਗੁਰੂ ਤੋਂ ਬਗੈਰ ਹੋਰ ਕੋਈ ਗੁਰੂ ਨਹੀਂ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੋਂ ਬਗੈਰ ਕੋਈ ਦੂਸਰਾ ਗੁਰੂ ਨਹੀਂ। ਇਸ ਕਰਕੇ ਜਿਹੜਾ ਨਿਗੁਰਾ ਪੁਰਸ਼ ਹੈ, ਜਿਸ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਹੀ ਨਹੀਂ ਧਾਰਨ ਕੀਤਾ, ਜਿਸ ਨੇ ਪੰਜਾਂ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਪੰਜਾਂ ਪਿਆਰਿਆਂ ਦੇ ਪਾਸੋਂ ਅਮਰ ਦੀ ਦਾਤ ਪ੍ਰਾਪਤ ਕਰਕੇ ਨਾਮ ਦੀ ਦਾਤ ਨਹੀਂ ਪ੍ਰਾਪਤ ਕੀਤੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹੋ ਜਿਹਾ ਮਨੁੱਖ ਨਿਗੁਰਾ, ਇਸ ਕਰਕੇ ਇਹੋ ਜਿਹੜੇ ਮਨੁੱਖ ਨਿਗੁਰੇ ਹਨ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਨਹੀਂ ਧਾਰਨ ਕੀਤਾ, ਕਹਿੰਦੇ ਇਹੋ ਜਿਹੇ ਮਨੁੱਖ ਦਾ ਨਾਮ ਲੈਣਾ ਵੀ ਬੁਰਾ। ਇਸ ਕਰਕੇ ਨਿਗੁਰੇ ਕਾ ਹੈ ਨਾਉ ਬੁਰਾ, ਉਹਦਾ ਨਾਮ ਲੈਣਾ ਬੁਰਾ। ਕਿਉਂਕਿ ਗੁਰਮੁਖੋ ਦੇਖੋ, ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਭਾਈ ਦਿਆਲ ਦਾਸ ਜੀ ਹੋਏ ਨੇ ਭਾਈ ਭਗਤੂ ਜੀ ਦੇ ਹੰਸ ਵੰਸ਼ ਦੇ ਵਿੱਚੋਂ। ਤੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਆਣ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਮੇਰੇ ਘਰ ਦੇ ਵਿੱਚ ਆਓ, ਚਰਨ ਪਾਓ ਤੇ ਪ੍ਰਸ਼ਾਦਾ ਛਕੋ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖਾ, ਬੇਦੀਆਂ ਨੇ ਅੰਮ੍ਰਿਤ ਛਕ ਲਿਆ, ਤੇਣਾ ਨੇ ਅੰਮ੍ਰਿਤ ਛਕ ਲਿਆ, ਇਸੇ ਪ੍ਰਕਾਰ ਭੱਲਿਆਂ ਨੇ ਅੰਮ੍ਰਿਤ ਛਕ ਲਿਆ, ਤੁਸੀਂ ਵੀ ਅੰਮ੍ਰਿਤ ਛਕੋ। ਉਸ ਸਮੇਂ ਭਾਈ ਦਿਆਲ ਦਾਸ ਜੀ ਕਹਿਣ ਲੱਗੇ ਕਿ ਸਾਨੂੰ ਤੇ ਆਗਿਆ ਹੀ ਨਹੀਂ, ਕਿਉਂਕਿ ਅਸੀਂ ਭਾਈ ਭਗਤੂ ਦੀ ਅੰਸ਼ ਦੇ ਵੰਸ਼ ਦੇ ਵਿੱਚੋਂ ਹੈ ਤੇ ਸਾਡੀ ਪੀੜ੍ਹੀ ਇਸੇ ਪ੍ਰਕਾਰ ਹੀ ਚੱਲਦੀ ਆਈ ਹੈ, ਅਸੀਂ ਅੰਮ੍ਰਿਤ ਅਜੇ ਛਕਣਾ ਨਹੀਂ, ਕਿਉਂਕਿ ਸਾਨੂੰ ਤੇ ਇਸੇ ਪ੍ਰਕਾਰ ਹੀ ਗੁਰੂ ਪਾਤਸ਼ਾਹ ਜੀ ਨੇ ਖੁਸ਼ੀਆਂ ਬਖਸ਼ੀਆਂ ਨੇ, ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਚੁੱਪ ਕਰ ਗਏ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਘਰ ਦੇ ਵਿੱਚ ਆਣ ਕਰਕੇ ਪ੍ਰਸ਼ਾਦਾ ਛਕੋ। ਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਕਹਿੰਦੇ ਜਾਂਦੇ ਜਾਂਦੇ ਭਾਈ ਦਿਆਲ ਦਾਸ ਜੀ ਦੇ ਨਗਰ ਵੱਲ ਨੂੰ ਗਏ ਨਾ, ਇਸ ਨੇ ਬੜੇ ਪ੍ਰਸ਼ਾਦੇ ਤਿਆਰ ਕਰਵਾਏ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਛਕਿਆ ਨਹੀਂ। ਮਾਲਕ ਕਹਿੰਦੇ ਤੂੰ ਨਿਗੁਰਾ, ਤੇਰੇ ਘਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛਕਣਾ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇਗਾ ਤੇ ਫੇਰ ਤੇਰੇ ਪਾਸੋਂ ਅਸੀਂ ਪ੍ਰਸ਼ਾਦਾ ਛਕਾਂਗੇ। ਤੋ ਕਹਿੰਦੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿੱਛੇ ਗੱਡੇ ਲੈ ਕਰਕੇ, ਪ੍ਰਸ਼ਾਦੇ ਦੇ ਲੈ ਕਰਕੇ ਗਿਆ, ਪਰ ਜਦੋਂ ਗੁਰੂ ਸਾਹਿਬ ਜੀ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਫਿਰ ਉਹੀ ਕਹਿੰਦੇ ਜਿਹੜੇ ਗੱਡਿਆਂ ਦੇ ਵਿੱਚ ਪ੍ਰਸ਼ਾਦਾ ਤਿਆਰ ਕੀਤਾ ਸੀ ਨਾ, ਤਾਜ਼ਾ ਹੋ ਗਿਆ, ਫਿਰ ਉਹ ਪ੍ਰਸ਼ਾਦਾ ਜਿਹੜਾ ਛਕਿਆ ਗੁਰੂ ਪਾਤਸ਼ਾਹ ਮਹਾਰਾਜ ਜੀ। ਇਸ ਕਰਕੇ ਨਗੁਰੇ ਦੇ ਹੱਥੋਂ ਵੀ ਛਕਣਾ ਮਾੜਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ, ਕਹਿੰਦੇ ਨਗੁਰੇ ਪਸ਼ੂ ਸਮਾਨਾ, ਕਹਿੰਦੇ ਜਿਹੜੇ ਨਗੁਰੇ ਪੁਰਸ਼ ਹਨ ਨਾ, ਉਹ ਤੇ ਪਸ਼ੂ ਦੀ ਨਿਆਈ ਨੇ, ਬਰਾਬਰ ਨੇ ਪਸ਼ੂ ਦੇ, ਕਿਉਂਕਿ ਜਿਨ੍ਹਾਂ ਨੇ ਗੁਰੂ ਨੂੰ ਧਾਰਨ ਹੀ ਨਹੀਂ ਕੀਤਾ, ਗੁਰੂ ਦੀ ਪ੍ਰਾਪਤੀ ਨਹੀਂ ਕੀਤੀ, ਕਿਉਂਕਿ ਗੁਰੂ ਤੋਂ ਬਗੈਰ ਗੁਰਮੁਖੋ ਗਿਆਨ ਦੀ ਪ੍ਰਾਪਤੀ ਨਹੀਂ। ਜੇ ਗੁਰੂ ਨਾ ਧਾਰਨ ਕਰਾਂਗੇ, ਗਿਆਨ ਕਿਵੇਂ ਪ੍ਰਾਪਤ ਕਰ ਲਵਾਂਗੇ? ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਹੈ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਹਿੰਦੇ ਇੰਨਾ ਪ੍ਰਕਾਸ਼ ਹੋ ਜਾਵੇ, ਸੌ ਚੰਦਰਮਾ ਚੜ ਜੇ, ਹਜ਼ਾਰਾਂ ਸੂਰ ਚੜ ਜਾਣ, ਕਹਿੰਦੇ ਇੰਨਾ ਜ਼ਿਆਦਾ ਪ੍ਰਕਾਸ਼ ਹੋਵੇ, ਪਰ ਗੁਰੂ ਤੋਂ ਬਗੈਰ ਤਾਂ ਵੀ ਹਨੇਰਾ, ਕਿਉਂਕਿ ਅਗਿਆਨ ਦੇ ਹਨੇਰੇ ਨੂੰ ਗੁਰੂ ਕੱਟਦਾ। ਇਸ ਕਰਕੇ ਜੇ ਅਗਿਆਨ ਦਾ ਹਨੇਰਾ ਕੱਟਣਾ ਚਾਹੁੰਦਾ ਹੈ ਤੇ ਫਿਰ ਗੁਰੂ ਦੀ ਪ੍ਰਾਪਤੀ ਕਰ। ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹੈ, ਮਾਲਕ ਬਖਸ਼ਿਸ਼ ਕਰਦੇ ਹਨ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਇਸ ਕਰਕੇ ਗੁਰੂ ਤੋਂ ਬਗੈਰ ਗੁੱਪ ਹਨੇਰਾ, ਗੁਰੂ ਤੋਂ ਬਗੈਰ ਜੀਵ ਨੂੰ ਸਮਝ ਨਹੀਂ ਆਉਂਦੀ, ਗਿਆਨ ਨਹੀਂ ਪ੍ਰਾਪਤ ਹੁੰਦਾ, ਤੇ ਗੁਰਬਿਨ ਸੁਰਤ ਨਾ ਸਿੱਧ, ਨਾ ਹੀ ਕਿਸੇ ਸਿੱਧੀ ਦੀ ਪ੍ਰਾਪਤੀ ਕਰ ਸਕਦਾ, ਨਾ ਸੁਰਤੀ ਲੱਗੇਗੀ ਪਰਮੇਸ਼ਰ ਦੇ ਵਿੱਚ ਗੁਰੂ ਤੋਂ ਬਗੈਰ। ਤੇ ਗੁਰਬਿਨ ਕਹਿੰਦੇ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰੂ ਤੋਂ ਬਗੈਰ ਮੁਕਤੀ ਦੀ ਪ੍ਰਾਪਤੀ ਨਹੀਂ ਹੋਵੇਗੀ। ਇਸ ਕਰਕੇ ਜੇ ਕੇਵਲ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ, ਗੁਰੂ ਦੀ ਸ਼ਰਨ ਪ੍ਰਾਪਤ ਕਰ ਲੈ, ਗੁਰੂ ਧਾਰਨ ਕਰ ਲੈ, ਪੰਜਾਂ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਤੇ ਪੰਜਾਂ ਬਾਣੀਆਂ ਨੂੰ ਸਵੇਰੇ ਪੜਿਆ ਕਰ, ਦੋ ਬਾਣੀਆਂ ਸ਼ਾਮ ਨੂੰ ਪੜਿਆ ਕਰ, ਰਹਿਰਾਸ ਸਾਹਿਬ ਤੇ ਕੀਰਤਨ ਸੋਹਿਲਾ, ਚਾਰ ਬਜਰ ਕੁਰਹਿਤਾਂ ਤੋਂ ਬਚ ਕਰਕੇ ਰਹਿਤ ਦੇ ਵਿੱਚ ਪ੍ਰਪੱਕ ਰਹਿ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਐਸਾ ਸਾਡਾ ਖਾਲਸਾ ਜਿਸ ਨੇ ਅਮਰ ਦੀ ਦਾਤ ਪ੍ਰਾਪਤ ਕੀਤੀ ਹੈ, ਕਹਿੰਦੇ ਉਸ ਨੂੰ ਤੇ ਅਸੀਂ ਬੇਅੰਤ ਬਖਸ਼ਾਂ ਦਿੱਤੀਆਂ ਨੇ, ਮਾਲਕ ਜਿਸ ਤਰ੍ਹਾਂ ਰਹਿਮਤ ਕਰਦੇ ਹਨ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਕਹਿੰਦੇ ਉਹਦੇ ਵਿੱਚ ਤੇ ਅਸੀਂ ਫਿਰ ਨਿਵਾਸ ਕਰਦੇ ਹਾਂ, ਜਿਸ ਨੇ ਅਮਰ ਦੀ ਦਾਤ ਪ੍ਰਾਪਤ ਕਰ ਲਈ, ਜਿਸ ਨੇ ਗੁਰੂ ਧਾਰਨ ਕਰ ਲਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਤ ਦੇ ਵਿੱਚ ਪ੍ਰਪੱਕ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੇਅੰਤ ਉਸਦੇ ਉੱਤੇ ਬਖਸ਼ਾਂ ਕਰਦੇ ਨੇ। ਪਰ ਜਿਹੜਾ ਹੈ ਨਿਗੁਰਾ, ਜਿਸ ਨੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਿਆ, ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਿਗੁਰੇ ਪਸ਼ੂ ਸਮਾਨਾ, ਉਹ ਜਿਹੜੇ ਨਿਗੁਰੇ ਪੁਰਸ਼ ਹਨ ਉਹ ਤੇ ਇੱਕ ਪਸ਼ੂ ਦੇ ਬਰਾਬਰ ਹਨ।
ਜੀਓ ਪਿੰਡ ਤਨ ਧਨ ਸਭ ਪ੍ਰਭ ਕਾ ਸਾਖਤ ਕਹਤੇ ਮੇਰਾ।
ਉਹ ਮਾਲਕ ਬਖਸ਼ਿਸ਼ ਕਰਦੇ ਨੇ ਕਹਿੰਦੇ ਜੀਓ ਪਿੰਡ ਤਨ ਧਨ ਸਭ ਪ੍ਰਭ ਕਾ, ਕਹਿੰਦੇ ਜਿਸ ਤਰ੍ਹਾਂ ਜੀਓ ਕੀ ਹੈ ਸਾਡਾ ਸੂਖਮ ਸਰੀਰ, ਪਿੰਡ ਕੀ ਹੈ ਅਸਥੂਲ ਸਰੀਰ, ਇਸੇ ਪ੍ਰਕਾਰ ਇਹ ਤਨ ਇੰਦਰੀਆਂ ਆਦਿਕ ਧਨ ਸਾਡਾ ਜਿੰਨਾ ਵੀ ਸਭ ਕੁਛ ਹੈ, ਕਹਿੰਦੇ ਗੁਰਮੁਖੋ ਸਭ ਕੁਛ ਹੀ ਪਰਮੇਸ਼ਰ ਦਾ ਦਿੱਤਾ ਹੋਇਆ। ਹੁਣ ਸਾਡਾ ਮਨੁੱਖਾ ਸਰੀਰ ਹੈ, ਇਹਦੇ ਅੰਦਰ ਜੀਵ ਆਤਮਾ ਹੈ, ਆਤਮਾ ਇਹਦੇ ਵਿੱਚ, ਇਹ ਵੀ ਪਰਮੇਸ਼ਰ ਦੀ ਦਿੱਤੀ ਹੋਈ ਹੈ। ਪ੍ਰਾਣ ਹੈ ਕਿਉਂਕਿ ਇਹ ਪ੍ਰਾਣ ਪਰਮੇਸ਼ਰ ਦੇ ਬਖਸ਼ੇ ਹੋਏ ਨੇ, ਮਾਲਕ ਦੇ ਆਸਰੇ ਜੀਵ ਚੱਲ ਰਿਹਾ, ਇਸ ਕਰਕੇ ਸਭ ਕੁਛ ਹੀ ਪਰਮੇਸ਼ਰ ਦਾ ਦਿੱਤਾ। ਧਨ ਹੈ, ਧਨ ਇਹ ਸੰਸਾਰ ਉੱਤੇ ਭੋਗ ਰਿਹਾ ਤੂੰ, ਇਸ ਪ੍ਰਕਾਰ ਇਹ ਧਨ ਭੋਗ ਰਿਹਾ ਨਾ, ਇਹ ਧਨ ਕੀ ਹੈ? ਇਹ ਧਨ ਵੀ ਪਰਮੇਸ਼ਰ ਦਾ ਦਿੱਤਾ ਹੋਇਆ, ਮਾਲਕ ਦੀ ਬਖਸ਼ਿਸ਼ ਹੈ। ਤਨ, ਤਨ ਤੋਂ ਭਾਵ ਜਿਹੜੇ ਧੀਆਂ ਪੁੱਤਰ ਆਦਿਕ ਸਭ ਕੁਛ ਹੀ ਤੈਨੂੰ ਪ੍ਰਾਪਤ ਹੋਇਆ ਨਾ, ਇਹ ਵੀ ਮਾਲਕ ਨੇ ਤੈਨੂੰ ਸੁੱਖ ਵਜੋਂ ਦਿੱਤੇ ਹੈ। ਇਸ ਕਰਕੇ ਪਰ ਇਹ ਜੀਵ ਕੀ ਕਹਿੰਦਾ, ਇਹ ਸਭ ਕੁਛ ਮੇਰਾ, ਜਿਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਸਾਕਤ ਕਹਤੇ ਮੇਰਾ, ਪਰ ਸਾਕਤ ਪੁਰਸ਼ ਹੈ ਜਿਹੜਾ, ਸਾਕਤ ਕਿਹਨੂੰ ਕਹਿੰਦੇ ਜਿਸ ਨੇ ਪਰਮੇਸ਼ਰ ਦੇ ਨਾਮ ਨੂੰ ਹੀ ਨਹੀਂ ਜਪਿਆ, ਮਾਲਕ ਦੀ ਬੰਦਗੀ ਹੀ ਨਹੀਂ ਕੀਤੀ, ਜਿਸ ਨੇ ਸਤ ਸੰਗਤ ਹੀ ਨਹੀਂ ਕੀਤੀ, ਜਿਸ ਨੇ ਗੁਰੂ ਧਾਰਨ ਹੀ ਨਹੀਂ ਕੀਤਾ, ਉਸ ਨੂੰ ਸਾਕਤ ਪੁਰਸ਼ ਕਿਹਾ ਜਾਂਦਾ ਹੈ। ਇਸ ਕਰਕੇ ਜਿਹੜਾ ਸਾਕਤ ਪੁਰਸ਼ ਹੈ ਉਹ ਸਭ ਕੁਛ ਜਾਣਦਾ ਕਿ ਮੇਰਾ ਹੈ।
ਅੰਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਪਵਜਲ ਫੇਰਾ।
ਤੇ ਮਾਲਕ ਕਹਿੰਦੇ ਜਿਨ੍ਹਾਂ ਦੀ ਅੰਬੁੱਧ ਦੁਰਮਤ ਹੈ ਮੈਲੀ, ਕਹਿੰਦੇ ਜਿਹੜੇ ਦੁਰਮਤੀਏ ਹਨ, ਹੰਕਾਰ ਦੇ ਸਹਿਤ ਜਿਨ੍ਹਾਂ ਦੀ ਬੁੱਧੀ ਹੋ ਰਹੀ ਹੈ, ਕਹਿੰਦੇ ਉਹ ਬੁੱਧੀ ਕੈਸੀ ਹੈ? ਮੈਲੀ ਹੈ। ਇਸ ਕਰਕੇ ਬਿਨ ਗੁਰ ਪਵਜਲ ਫੇਰਾ, ਤੇ ਜਾਣ ਲਾ ਭਈ ਗੁਰੂ ਤੋਂ ਬਗੈਰ ਹੰਕਾਰ ਦੀ ਨਿਵਰਤੀ ਨਹੀਂ ਹੋਣੀ, ਦੁਰਮਤ ਨਾਸ ਨਹੀਂ ਹੋਣੀ, ਮੈਲ ਦੂਰ ਨਹੀਂ ਹੋਣੀ, ਜੇ ਗੁਰੂ ਨਹੀਂ ਧਾਰਨ ਕਰਦਾ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਵਜਲ ਫੇਰਾ, ਫਿਰ ਆਉਣ ਜਾਣ ਦੇ ਚੱਕਰਾਂ ਦੇ ਵਿੱਚ ਲੱਗਾ ਰਹੇਗਾ।
ਓਮ ਜਗ ਜਪ ਤਪ ਸਭ ਸੰਜਮ ਪਾਠ ਤੀਰਥ ਨਹੀਂ ਪਾਇਆ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਜਿਸ ਪ੍ਰਕਾਰ ਗੁਰਮੁਖ ਉਪਦੇਸ਼ ਦਿੰਦੇ ਨੇ, ਮਾਲਕ ਕਹਿੰਦੇ ਹੋਮ ਜਗ ਜਪ ਤਪ ਸਭ ਸੰਜਮ, ਹੋਮ ਹਮਨ ਕਰਾਉਣੇ, ਜਿਸ ਤਰ੍ਹਾਂ ਹਮਨ ਕਰਨੇ, ਜਗ ਜਿਸ ਤਰੀਕੇ ਦੇ ਨਾਲ ਜਗ ਆਦਿ ਕਰਨੇ, ਜਪ ਤਪ ਕਰਨੇ, ਸੰਜਮ ਇੰਦਰੀਆਂ ਦਾ ਜੋ ਕਿ ਕਰਨਾ ਹੈ, ਸਤਿਗੁਰੂ ਮਹਾਰਾਜ ਨੇ ਤੜ ਤੀਰਥ ਨਹੀਂ ਪਾਇਆ। ਕਹਿੰਦੇ ਜਿਹੜੇ ਤੀਰਥਾਂ ਤੇ ਰਹਿਣ ਵਾਲੇ, ਕਹਿੰਦੇ ਹਮਨ ਕਰਨ ਵਾਲਿਆਂ ਵੀ ਪਰਮੇਸ਼ਰ ਨੂੰ ਨਹੀਂ ਪਾਇਆ, ਜਗ ਕਰਨ ਵਾਲਿਆਂ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ, ਜਪ ਤਪ ਕਰਨ ਵਾਲਿਆਂ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ, ਸੰਜਮ ਕਰਨ ਵਾਲੇ, ਕਹਿੰਦੇ ਜਿਹੜੇ ਸੰਜਮ ਰੱਖਣ ਵਾਲੇ, ਉਹ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕੇ, ਤੜ ਤੀਰਥ ਨਹੀਂ ਪਾਇਆ। ਤੇ ਜਿਹੜੇ ਤੀਰਥਾਂ ਦੇ ਤਟਾਂ ਦੇ ਉੱਤੇ ਰਹਿੰਦੇ ਨੇ, ਤੀਰਥਾਂ ਦੇ ਵਸਦੇ ਹਨ, ਉਹਨਾਂ ਵੀ ਪਰਮੇਸ਼ਰ ਨੂੰ ਪਾਇਆ ਨਹੀਂ ਹੈ।
ਗਟਿਆ ਆਪ ਪਏ ਸਰਨਾਈ ਗੁਰਮੁਖ ਨਾਨਕ ਜਗਤ ਤਰਾਇਆ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਮਿਟਿਆ ਆਪ ਪਏ ਸਰਨਾਈ, ਜਿਨ੍ਹਾਂ ਦਾ ਆਪਾ ਭਾਵ ਮਿਟ ਗਿਆ, ਜਿਨ੍ਹਾਂ ਨੇ ਆਪਾ ਭਾਵ ਨਾਸ ਕਰ ਲਿਆ, ਤੇ ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਪੈ ਗਏ ਹਨ, ਜਿਹੜੇ ਸ਼ਰਨ ਵਿੱਚ ਪੈ ਗਏ ਗੁਰਮੁਖ ਨਾਨਕ ਜਗਤ ਤਰਾਇਆ, ਤੇ ਗੁਰਮੁਖ ਜਿਨ੍ਹਾਂ ਨੇ ਮੁਖੀ ਗੁਰਾਂ ਦੁਆਰਾ ਉਪਦੇਸ਼ ਲੈ ਲਿਆ ਗੁਰਮੁਖੋ, ਉਹ ਇਸ ਜਗਤ ਦੇ ਉੱਤੋਂ ਤਰੇ ਹਨ।
ਤਰੋ ਮਹੱਲਾ ਪੰਜਵਾਂ, ਬਨਵੇਂ ਭਿਖੂ, ਤ੍ਰਿਣਵੇਂ ਭਿਖੂ, ਗ੍ਰਹਿ ਭਿਖੂ ਉਦਾਸਾਏ।
ਤੇ ਭੈਰੋ ਰਾਗ ਦੇ ਰਾਹੀਂ ਪੰਜਵੇਂ ਪਾਤਸ਼ਾਹ ਅਗਲੇ ਸ਼ਬਦ ਦੇ ਵਿੱਚ ਉਪਦੇਸ਼ ਦਿੰਦੇ ਨੇ, ਕਹਿੰਦੇ ਪਰਮੇਸ਼ਰ ਵਾਹਿਗੁਰੂ ਨੂੰ ਕਿੱਥੇ ਕਿੱਥੇ ਵੇਖਿਆ, ਬਨ ਮੈਂ ਦੇਖਿਓ, ਕਹਿੰਦੇ ਜੰਗਲਾਂ ਦੇ ਵਿੱਚ ਵੀ ਵੇਖ ਲਿਆ, ਤ੍ਰਿਣ ਮੈਂ ਦੇਖਿਓ, ਕੱਖਾਂ ਦੇ ਵਿੱਚ ਵੀ ਪਰਮੇਸ਼ਰ ਵਾਹਿਗੁਰੂ ਹੈ, ਗ੍ਰਹਿ ਦੇਖਿਓ ਉਹਦਾ ਸਾਏ, ਕਹਿੰਦੇ ਗ੍ਰਸਤੀਆਂ ਦੇ ਵਿੱਚ ਤੇ ਉਹਦਾ ਸਾਏ, ਉਦਾਸੀਆਂ ਦੇ ਵਿੱਚ ਵੀ ਪਰਮੇਸ਼ਰ ਵਸਦਾ ਹੈ।
ਦੰਡ ਧਾਰ ਜੜ ਧਾਰ ਹੈ ਦੇਖਿਓ ਵਰਤ ਨੇਮ ਤੀਰਥਾਏ।
ਤੇ ਦੰਡ ਧਾਰ ਕਿਹੜੇ ਨੇ? ਹੱਥਾਂ ਦੇ ਵਿੱਚ ਡੰਡੇ ਰੱਖਣ ਵਾਲੇ, ਜਿਹੜੇ ਇਸ ਪ੍ਰਕਾਰ ਦੰਡ ਧਾਰੀ ਆਦਿਕ, ਇਸੇ ਤਰ੍ਹਾਂ ਜੱਟ ਧਾਰ, ਜਿਹੜੇ ਜਟਾਂ ਨੂੰ ਰੱਖਣ ਵਾਲੇ, ਵਰਤ ਰੱਖਣ ਵਾਲੇ, ਨਿਯਮ ਰੱਖਣ ਵਾਲੇ, ਤੀਰਥਾਂ ਤੇ ਵਸਣ ਵਾਲੇ, ਕਹਿੰਦੇ ਸਾਰਿਆਂ ਦੇ ਵਿੱਚ ਪਰਮੇਸ਼ਰ ਵੇਖਿਆ ਹੈ।
ਸੰਤ ਸੰਗ ਪੇਖਿਓ ਮਨ ਮਾਏ।
ਤੇ ਕਹਿੰਦੇ ਪਰ ਸੰਤਾਂ ਦੀ ਸੰਗਤ ਕਰਨ ਦੇ ਨਾਲ, ਮਹਾਂਪੁਰਖਾਂ ਦੀ ਸੰਗਤ ਕਰਨ ਦੇ ਨਾਲ, ਕਹਿੰਦੇ ਮਨ ਦੇ ਵਿੱਚ ਹੀ ਪਰਮੇਸ਼ਰ ਵਾਹਿਗੁਰੂ ਵੇਖ ਲਿਆ, ਹਿਰਦੇ ਵਿੱਚ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ।
ਊਪ ਆਲ ਸਰਬ ਮੈਂ ਪੂਰਨ ਰਸ ਮੰਗਲ ਗੁਣ ਗਾਏ।
ਤੇ ਊਪ ਕਹਿੰਦੇ ਆਕਾਸ਼, ਪਿਆਲ ਕਹਿੰਦੇ ਧਰਤੀ, ਕਹਿੰਦੇ ਇਸ ਤਰ੍ਹਾਂ ਸਾਰਿਆਂ ਦੇ ਵਿੱਚ ਪਿਆਲ ਕਹਿੰਦੇ ਪਤਾਲ ਤੇ ਮਹ ਧਰਤੀ, ਕਹਿੰਦੇ ਆਕਾਸ਼ ਪਤਾਲ ਤੇ ਧਰਤੀ ਦੇ ਵਿਚ ਵੀ ਪੂਰਨ ਪਰਮੇਸ਼ਰ ਵਾਹਿਗੁਰੂ ਵਸ ਰਿਹਾ। ਇਸ ਕਰਕੇ ਇਹ ਸਿੱਖਾ ਪ੍ਰੇਮ ਦੇ ਸਹਿਤ ਉਸ ਮਾਲਕ ਦੇ ਗੁਣਾਂ ਨੂੰ ਗਾਉਣਾ ਕਰ
ਰਹਾਉ,
ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਯੋਗ ਪੀਕ ਸੰਨਿਆਸੈ ਪੀਕਿਓ ਜਤ ਜੰਗਮ ਕਾ ਪੜਾਏ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਜੋਗੀ ਹਨ, ਜਿਹੜੇ ਭੇਖੀ ਹਨ, ਜਿਹੜੇ ਸੰਨਿਆਸੀ ਹਨ, ਕਹਿੰਦੇ ਇਹਨਾਂ ਵਿਚ ਵੀ ਪਰਮੇਸ਼ਰ ਵਸਦਾ। ਇਸੇ ਪ੍ਰਕਾਰ ਜਿਹੜੇ ਜਤੀ ਜੰਗਮ ਕਿਹੜੇ, ਜਿਹੜੇ ਸ਼ਿਵਜੀ ਆਦਿਕ ਦਾ ਵਿਆਹ ਗਾਉਣ ਵਾਲੇ, ਜਿਨ੍ਹਾਂ ਦੇ ਗੁਰਮੁਖੋ ਸਿਰ ਦੇ ਉੱਤੇ ਮੋਰ ਦੇ ਜਿਨ੍ਹਾਂ ਨੇ ਪੰਖ ਆਦਿਕ ਲਗਾ ਕਰਕੇ ਟੱਲੀਆਂ ਦੇ ਨਾਲ ਜੋ ਕਿ ਗਾਉਂਦੇ ਨੇ, ਇਸ ਤਰ੍ਹਾਂ ਉਹਨਾਂ ਨੂੰ ਜੰਗਮ ਕਿਹਾ ਜਾਂਦਾ। ਕਾਪੜਾਏ ਆਦਿਕ ਵੀ ਇਹ ਜਿੰਨੇ ਵੀ ਹਨ, ਕਹਿੰਦੇ ਸਾਰਿਆਂ ਦੇ ਵਿੱਚ ਪਰਮੇਸ਼ਰ ਵਸਦਾ ਹੈ।
ਤਪੀਤ ਪੀਸੁਰ, ਤਪੀਤ ਪੀਸੁਰ ਮਨ ਮੈਂ ਪੇਖਿਓ ਨਟ ਨਾਟਕ ਨਿਰਤਾਏ।
ਤੇ ਜਿਹੜੇ ਤਪ ਕਰਨ ਵਾਲੇ ਤਪੀਸਰ, ਜਿਹੜੇ ਇਹਨਾਂ ਦੇ ਤਪ ਕਰਨ ਵਾਲਿਆਂ ਦੇ ਜਿਹੜੇ ਈਸਰ ਹਨ, ਇਸੇ ਪ੍ਰਕਾਰ ਮੁਨ ਮਹਿ ਜਿਹੜੇ ਮੁਨੀ ਜਨ ਆਦਿਕ ਹਨ, ਵਿਸ਼ਿਸ਼ਟ ਜੀ ਵਰਗੇ ਆਦਿਕ ਜਿਹੜੇ ਮੁਨੀ ਜਨ ਹਨ, ਕਹਿੰਦੇ ਇਹਨਾਂ ਦੇ ਵਿੱਚ ਵੀ ਪਰਮੇਸ਼ਰ ਵਸਦਾ। ਨਟ ਨਾਟਕ ਨਿਰਤਾਏ, ਨਟ ਬਾਜੀਗਰ ਤੇ ਗੁਰਮੁਖੋ ਇਸੇ ਤਰੀਕੇ ਦੇ ਨਾਟਕ, ਨਾਟਕ ਤੋਂ ਭਾਵ ਨਾੜੀਆਂ ਆਦਿਕ ਪਰਖਣ ਵਾਲੇ, ਨਿਰਤਾਏ ਜਿਸ ਤਰ੍ਹਾਂ ਨਾਰਦ ਆਦਿਕ ਦੇ ਜਿਹੜੇ ਨਿਰਤਕਾਰੀ ਕਰਨ ਵਾਲੇ, ਇਹ ਆਦਿਕ ਜਿੰਨੇ ਵੀ ਹਨ, ਕਹਿੰਦੇ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ।
ਜੋ ਮੈਂ ਪੇਖੂ ਖਟ ਮੈਂ ਪੇਖੂ ਦਸ ਅਸ਼ਟੀ ਸਿਮਰਤਾਏ।
ਇਸੇ ਪ੍ਰਕਾਰ ਮਾਲਕ ਬਖਸ਼ਿਸ਼ ਕਰਦੇ, ਮਾਲਕ ਬਖਸ਼ਿਸ਼ ਕਰਦੇ ਹੋਏ ਜੀਵ ਨੂੰ ਸਮਝਾਉਂਦੇ, ਕਹਿੰਦੇ ਚਾਹੋ ਮੈਂ ਪੇਖਿਓ। ਚਾਹੋ ਕੀ ਹੈ? ਜਿਸ ਤਰ੍ਹਾਂ ਚਾਰ ਵੇਦ, ਕਹਿੰਦੇ ਚਾਰਾਂ ਵੇਦਾਂ ਦੇ ਵਿੱਚ ਵੀ ਪਰਮੇਸ਼ਰ ਵੇਖਿਆ, ਕਹਿੰਦੇ ਇਸੇ ਪ੍ਰਕਾਰ ਹੀ ਖੱਟ ਮਹਿ ਪੇਖਿਓ। ਕਹਿੰਦੇ ਗੁਰਮੁਖੋ ਖੱਟ ਕੀ ਹੈ? ਛੇ ਸ਼ਾਸਤਰ ਹਨ, ਇਹਨਾਂ ਦੇ ਵਿੱਚ ਵੀ ਪਰਮੇਸ਼ਰ ਵੇਖਿਆ। ਇਸੇ ਤਰ੍ਹਾਂ ਹੀ ਦਸ ਅਸ਼ਟੀ ਸਿਮਰਤਾਏ, ਦਸ ਤੇ ਅੱਠ ਅਠਾਰਾਂ ਪੁਰਾਣ ਨੇ, 27 ਸਿਮਰਤੀਆਂ ਹਨ, ਇਹਨਾਂ ਸਾਰਿਆਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਵੇਖਿਆ, ਸਾਰੇ ਪਰਮੇਸ਼ਰ ਵਾਹਿਗੁਰੂ ਨੂੰ ਉਚਾਰਦੇ ਹਨ।
ਸਭ ਮਿਲੇ ਕੋਈ ਕਬਖਾਨਾ ਹੈ ਤੋ ਕਿਸੇ ਕਹੁ ਦੁਰਾਏ।
ਤੇ ਮਾਲਕ ਕਹਿੰਦੇ ਚਾਰ ਵੇਦ, ਛੇ ਸ਼ਾਸਤਰ, 27 ਸਿਮਰਤੀਆਂ, 18 ਪੁਰਾਣ, ਕਹਿੰਦੇ ਸਾਰੇ ਹੀ ਮਿਲ ਮਿਲ ਕਰਕੇ ਕੀ ਗਾਉਂਦੇ ਹਨ? ਸਭ ਮਿਲ ਇੱਕੋ ਇੱਕ ਵਖਾਨਾ, ਕਹਿੰਦੇ ਸਾਰੇ ਮਿਲ ਕੇ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਦਾ ਵਖਿਆਨ ਕਰਦੇ ਨੇ ਕਿ ਪਰਮੇਸ਼ਰ ਇੱਕ ਹੈ, ਮਾਲਕ ਇੱਕ ਹੈ। ਉਹ ਮਾਲਕ ਦਾ ਨਾਮ ਜਿਹੜਾ ਉਸ ਨੂੰ ਜਪਣ ਦੇ ਨਾਲ ਪਾਰ ਉਤਾਰਾ ਹੋਣਾ ਹੈ, ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਇਸ ਕਰਕੇ ਸਿਮਰਤ ਵੇਦ ਪੁਰਾਣ ਆਦਿਕ ਸਾਰੇ ਪੁਕਾਰ ਪੁਕਾਰ ਕੇ ਇੱਕ ਗੱਲ ਕਹਿੰਦੇ ਕਿ ਨਾਮ ਤੋਂ ਬਗੈਰ ਸਭ ਕੁਛ ਝੂਠ ਹੈ, ਤੇ ਸੱਚ ਕੀ ਹੈ? ਪਰਮੇਸ਼ਰ ਦਾ ਨਾਮ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਸਭ ਮਿਲ ਇੱਕੋ ਇੱਕ ਵਖਾਨਾ, ਸਾਰੇ ਮਿਲ ਕਰਕੇ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਦਾ ਵਿਖਿਆਨ ਕਰਦੇ ਹਨ। ਤਾਂ ਉਹ ਕਿਸਤੇ ਕਹੋ ਦੁਰਾਏ, ਕਹਿੰਦੇ ਫਿਰ ਅਸੀਂ ਕਿਸ ਤੋਂ ਲੁਕਾ ਕਰਕੇ ਰੱਖੀਏ, ਜਦੋਂ ਉਹ ਮਾਲਕ ਹੈ ਹੀ ਇੱਕ, ਸਾਰਿਆਂ ਦੇ ਵਿੱਚ ਬਿਰਾਜਮਾਨ ਹੈ।
ਅਗਹ ਅਗਹ ਬੇਅੰਤ ਸੁਆਮੀ ਨਹਿ ਕੀਮ ਕੀਮ ਕਿਮਾਏ।
ਜੋ ਪਰਮੇਸ਼ਰ ਅਗਹਿ, ਅੱਗੇ ਵੀ ਪਰਮੇਸ਼ਰ ਵਾਹਿਗੁਰੂ ਸੱਚਾ ਸੀ, ਅਗਹਿ ਉਹ ਪਰਮੇਸ਼ਰ ਦਾ ਅਗਾਧ ਬੋਧ ਕੋਈ ਪਾ ਨਹੀਂ ਸਕਦਾ, ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਬੇਅੰਤ ਹੈ, ਮਾਲਕ ਹੈ। ਨਹਿ ਕੀਮ ਕੀਮ ਕੇ ਮਾਏ, ਉਹ ਮਾਲਕ ਨੂੰ ਗੁਰਮੁਖ ਪਿਆਰਿਓ ਦੀ ਜਿਹੜੀ ਕੀਮਤ ਹੈ, ਪਹਿਲਾਂ ਵੀ ਕੋਈ ਨਹੀਂ ਪਾ ਸਕਿਆ, ਹੁਣ ਵੀ ਨਹੀਂ ਕੋਈ ਪਾ ਸਕਿਆ, ਅੱਗੇ ਵੀ ਉਸ ਪਰਮੇਸ਼ਰ ਦੀ ਕੋਈ ਕੀਮਤ ਪਾ ਨਹੀਂ ਸਕੇਗਾ।
ਜਨ ਨਾਨਕ ਤਿਨ ਕੈ ਬਲ ਬਲ ਜਾਈਐ ਜੇ ਘਟ ਪ੍ਰਗਟਿਆਏ।
ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਮਾਲਕ ਰਹਿਮਤ ਕਰਦੇ ਹੋਏ ਜੀਵ ਨੂੰ ਸਮਝਾਉਂਦੇ ਹਨ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਅਸੀਂ ਉਹਨਾਂ ਜਗਿਆਸੂਆਂ, ਬ੍ਰਹਮ ਗਿਆਨੀਆਂ, ਤਤਵੇ ਤੇ ਮਹਾਂਪੁਰਖਾਂ ਤੋਂ ਵਾਰਨੇ ਬਲਿਹਾਰਨੇ ਜਾਣੇ ਹਾਂ ਜੇ ਘੱਟ ਪ੍ਰਗਟੀ ਆਏ। ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਪ੍ਰਗਟ ਹੋ ਗਿਆ, ਜਿਨ੍ਹਾਂ ਨੇ ਮਾਲਕ ਨੂੰ ਹਿਰਦੇ ਵਿੱਚ ਆਪਣੇ ਪ੍ਰਗਟ ਕਰ ਲਿਆ ਨਾ, ਕਹਿੰਦੇ ਹੇ ਭਾਈ ਸਿੱਖੋ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾਓ ਜਿਨ੍ਹਾਂ ਨੇ ਮਾਲਕ ਨੂੰ ਹਿਰਦੇ ਚ ਪ੍ਰਗਟ ਕਰ ਲਿਆ। ਇਹ ਪਾਵਨ ਉਪਦੇਸ਼ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ ਗੁਰਮੁਖੋ ਬਖਸ਼ਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਵੇ, ਕਿਰਪਾ ਕਰ ਦੇਣ, ਸਾਡੇ ਲੋਕ ਪ੍ਰਲੋਕ ਸਹੇਲੇ ਹੋ ਜਾਣ, ਦਸ ਪਾਸੋਂ ਕਥਾ ਕਰਦਿਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਤੇ ਉਹ ਸੱਜਣਾ ਸਿਸੜੀਆਂ ਜੋ ਹੈ ਸਾਹਿਬ ਸਿਓ ਮੇਲ ਲਿਖਾ, ਕਥਾ ਨਾ ਛੁੱਟੀ ਹੈ ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।